جت ایک فقیرا نسبا سرب پاوت پیرا دیکھ دیا ند کرنا آئی چنگی ٹنگ بیٹھے جگ سائی کہے فقیر بند کر دو مور سمیپ نیاوت کو کھگ پا گئے پک گنتی کیا نر تم آئے مو پر کرنا کر رین بسیرا کرتے تھانا نہ پوڑھے بیٹھے گت دانا سب نس کشتی سنکٹ پاوے ہائے ہائے کائے کائے بل لاوے دوہرا ارد نسا بیتی جب سری بدری بیدی کول کیت سبد اچارن کی تب سنکٹ کٹنے ستگرن دی سات جی نواز جی اپست سات سنگ جیو اپنی اپنی حاضری گرو چرنا وچ لواؤندے ہوئے ستگرن دے موت دا دھیان دسدے ہوئے ایک واری سب گج کے آخیے دھن شری ستگرو رام سنگھ جی سچے پاتشاہ کل یگ دے بیڑے دے ملا ستگرو رام سنگھ جنہاں دی مور چلدی ہے جنہاں دے نام دا ڈنکا وج رہا ہے جنہاں دے نام دا جھنڈا جھول رہا ہے تے جنہاں دی کرپا دے نال جھول رہا ہے ایک واری سب گج کے آخیے دھن شری ستگرو ادے سنگھ جی سچے پاتشاہ ایس ویلے ستگرو ادے سنگھ سچے پاتشاہ کی بخشش کرپا نال ستگرو رام سنگھ سچے پاتشاہ کا جھنڈا جھول رہا ہے ستگرو جگجیت سنگھ سچے پاتشاہ جی حکم کیتا سی اسی اونا چر نتنو کرنا جنا چر اے مڑا اگ وچ نہیں پہ جاندا ایک گرو نال ساڈی نب گئی ہے تے ہن اسی جگہ تے اسی جوت دا دوسرا جاما ستگرو دے سنگھ جی تے موقع اوڑ پہنچاو داتے نباہ لیو آپ ہی اپنی بخشش کر کے اپنی کرپا کر کے بانہ پھڑ کے توڑ پہنچاؤ تے اپنے نہ دبا لو سچے پاتشاہ جدان دا جدان دے تانوں چنگے لگدے ہیں سانوں اوداں دے بنا لو تے تواڈے چرناں وچ یہ ارداس ہے میں یہ بینتی کر رہا ستگرو پروپکاری ہوندا ہے ستگرو سکھاں دا داتا ہوندا ہے ستگرو سب دا بھلا کرن والا ہوندا ہے گرو نانک دیو سچے پاتشاہ سنسار دے وچ وچردے وچردے جنہاں جنہاں تے دیا آئی انہاں دا بھلا کردے کردے ایک نگر وچ رات رہن واسطے پاتشاہ جی ایک جگہ تے بیٹھے پنڈ دے کچھ لوکاں نے ستگرو نوں بولا برا بھلا بول کے اتھوں اٹھا دیتا پنڈ دے دوسرے پاسے بیٹھے تے ادھرلے لوکاں نے ٹھالتا وہ تیسرے پاسے بیٹھے تے ادھر دے لوکاں نے ٹھالتا چوتھے پاسے بیٹھے بیٹھے تے انہاں نے بھی ستگرو نوں برا بھلا بول کے اٹھا دیتا پنڈ دا بھلا تے ستگرو کرنا چاہتے پر لوگ اگیانی نے گیان نہیں ہے جیڑا بھلا کرتا وہ بھلا لینا نہیں چاہتے پتہ نہیں ہے تا نہیں لینا چاہتے ستگرو سچے پاتشاہ پنڈوں باہر نکل آئے مردانے دے کہتے سچے پاتشاہ یہ لوگ برا بھلا بولتے دھکے ماردے گالاں کڈدے پتھر ماردے آ تے ضرور آپ اتنے رہنا جتنے اتنا نرادر ہو رہا ستگرو نانک دیو سچے پاتشاہ اکدم مردانے انہاں نوں اپاں سد بدھی دین واسطے آئے ہاں گیان دین واسطے آئے ہاں دیوتے بناون واسطے آئے ہاں تے کچھ تے محنت کرنی پوے گی نا کچھ تے کشٹ چلنا پئے گا نا ਬੰਜਰ ਜ਼ਮੀਨ ਹੋਏ, ਕੋਈ ਪਰਪਕਾਰੀ ਜ਼ਿਮੀਂਦਾਰ ਉਹਨੂੰ ਆਬਾਦ ਕਰਨਾ ਚਾਹੇ ਤਾਂ ਉਹਨੂੰ ਫਿਰ ਬੜੀ ਮਿਹਨਤ ਕਰਨੀ ਪਏਗੀ। ਝਾੜ ਬੂਟੇ ਪੱਟਣੇ ਪੈਣਗੇ, ਦਰਖਤ ਪੱਟਣੇ ਪੈਣਗੇ, ਉਹਨਾਂ ਦੀਆਂ ਜੜ੍ਹਾਂ ਪੱਟਣੀਆਂ ਪੈਣਗੀਆਂ, ਉੱਥੋਂ ਸਰਕੜਾ ਵਗੈਰਾ ਉਹ ਪੱਟਣਾ ਪਏਗਾ, ਸਾਰਾ ਕੁਛ ਪੱਟ ਕੇ ਫਿਰ ਮਿੱਟੀ ਉੱਚੇ ਥਾਂ ਤੋਂ ਨੀਵੇਂ ਥਾਂ ਅਤੇ ਫਿਰ ਪਾਣੀ ਲਾਉਣ ਦਾ ਇੰਤਜ਼ਾਮ, ਫਿਰ ਉਹਨੂੰ ਵਾਹੁਣ ਦਾ ਗੋਡਣ ਦਾ ਇੰਤਜ਼ਾਮ, ਅਤੇ ਇਹ ਫਿਰ ਉਹਦੇ ਵਿੱਚ ਕੁਛ ਰੇਹ ਪਾਉਣ ਦਾ ਇੰਤਜ਼ਾਮ, ਇਹ ਸਾਰਾ ਕੁਛ ਕਰੇਗਾ ਅਤੇ ਫਿਰ ਬੀਜ ਬੀਜੇਗਾ ਅਤੇ ਫਿਰ ਉੱਗੇਗਾ। ਪਹਿਲਾਂ ਇੰਨਾ ਕੁਛ ਕਰਨਾ ਪਏਗਾ। ਯੂਪੀ ਵਿੱਚ ਕੁਛ ਜਗ੍ਹਾ ਸਾਨੂੰ ਜੰਗਲ ਜੰਗਲਾਤ ਦੀ ਆਬਾਦ ਮਿਲੀ, ਥੋੜ੍ਹੇ ਪੈਸਿਆਂ ਵਿੱਚ ਆਬਾਦ ਕਰਨ ਵਾਸਤੇ ਮਿਲੀ ਕੀਰਤਨ। ਇਹ ਜੇ ਉੱਥੇ 4000 ਰੇਟ ਸੀ ਅਤੇ 4000 ਦੇ ਬਜਾਏ 84 ਦਾ ਰੇਟ ਪਾ ਕੇ, ਚੌਥਾ ਹਿੱਸਾ ਰੇਟ ਪਾ ਕੇ ਅਤੇ ਉਹ ਜਗ੍ਹਾ ਮਿਲੀ, ਅਤੇ ਉਹਦੇ ਵਿੱਚ ਬੜੇ ਸੰਘਣੇ ਵਾਂਸ ਇੱਕ ਦੂਜੇ ਵਿੱਚ ਫਸੇ ਹੋਏ, ਬੜੇ ਸੰਘਣੇ ਦਰਖਤ ਇੱਕ ਦੂਜੇ ਦੇ ਵਿੱਚ ਦੀ ਲੰਘੇ ਹੋਏ, ਨਾ ਤੇ ਜੜ੍ਹਾਂ ਪੱਟ ਹੋਣ, ਨਾ ਉਹ ਖਿੱਚਿਆਂ ਖਿੱਚੇ ਜਾਣ, ਨਾ ਵੱਢਿਆਂ ਵੱਢੇ ਜਾਣ। ਬਹੁਤ ਦਿਨ ਖੱਪ ਖੱਪ ਕੇ ਅਤੇ ਉਹ ਵੱਢ ਕੇ ਜੜ੍ਹਾਂ ਅਤੇ ਫਿਰ ਇੱਕ ਇੱਕ ਕਰਕੇ ਕਿੰਨੇ ਕਿੰਨੇ ਜਣੇ ਲੱਗ ਕੇ ਅਤੇ ਉਹਨਾਂ ਨੂੰ ਵਾਂਸਾਂ ਨੂੰ ਇੱਕ ਦੂਜੇ ਵਿੱਚ ਫਸਿਆਂ ਨੂੰ ਖਿੱਚ ਖਿੱਚ ਕੇ ਕੱਢਿਆ, ਅਤੇ ਬੜੇ ਚਿਰ ਬਾਅਦ ਉਹ ਜਗ੍ਹਾ ਆਬਾਦ ਹੋਈ। ਅਤੇ ਫਿਰ ਉਹ ਜਗ੍ਹਾ ਆਬਾਦ ਤਾਂ ਹੋ ਗਈ, ਜੜ੍ਹਾਂ ਪੱਟ ਲਈਆਂ, ਉੱਥੋਂ ਝਾੜ ਪੱਟ ਲਏ, ਵੱਡੇ ਵੱਡੇ ਦਰਖਤ ਜਿਹੜੇ ਸੀ ਉਹ ਪੱਟ ਲਏ, ਮਿਹਨਤ ਬਹੁਤ ਹੋਈ, ਖਪਾਹ ਬੜਾ ਹੋਇਆ, ਚਲੋ ਬਾਲਣ ਵੀ ਮਿਲ ਗਿਆ ਅਤੇ ਜਗ੍ਹਾ ਵੀ ਖਾਲੀ ਹੋ ਗਈ। ਅਤੇ ਫਿਰ ਉਹ ਉੱਚੀ ਦੀ ਵੀ ਬੜੀ ਜਗ੍ਹਾ ਸੀ, ਅਤੇ ਫਿਰ ਬੋਲਦਾਂ ਦੇ ਨਾਲ ਵਾਹ ਵਾਹ ਕੇ ਕਰਾਈ ਲਾ ਲਾ ਕੇ ਕਈਆਂ ਨਾਲ ਪੱਟ ਪੱਟ ਕੇ ਬੋਲਦਾਂ ਨਾਲ ਖਿੱਚ ਖਿੱਚ ਕੇ ਬੜੇ ਸਮੇਂ ਬਾਅਦ ਉਹਨੂੰ ਪੱਧਰੀ ਕੀਤਾ, ਪੱਧਰੀ ਕਰਕੇ ਫਿਰ ਵਾਹ ਕੇ ਪਾਣੀ ਲਾ ਕੇ ਅਤੇ ਫਿਰ ਉਹਦੇ ਵਿੱਚ ਕੁਛ ਬੀਜਿਆ ਅਤੇ ਫਿਰ ਉਹ ਹੋਇਆ, ਬਹੁਤ ਵਧੀਆ ਫਸਲ ਹੋਈ। ਸਾਡੇ ਬਜ਼ੁਰਗਾਂ ਨੇ ਬਗਦਾਦ ਵਿੱਚ ਚੰਦਰਕੋਟ ਪਿੰਡ ਵਿੱਚ ਵੀ 30 ਕਿੱਲੇ ਜੰਗਲ ਆਬਾਦ ਕੀਤਾ ਸੀ, ਮਿਹਨਤੀ ਲੋਕ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀਵਨ ਨਗਰ ਦੇ ਇਲਾਕੇ ਵਿੱਚ 60 ਪਿੰਡਾਂ ਦੀ ਪੈਲੀ ਲੈ ਕੇ ਉੱਥੇ ਵੀ ਜੰਗਲ ਪਟਾ ਕੇ ਆਬਾਦ ਕਰਾਇਆ, ਜਿੱਥੇ ਇੰਨੀ ਮਿਹਨਤ ਕਰਨੀ ਪਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ 90 ਦੀ ਜਿਹੜੀ ਬੀੜ ਸੀ, 1180 ਜਾਂ 29 ਕਿੱਲੇ ਕਿੰਨੀ, ਉਹ ਵੀ ਸਾਰੀ ਇਸੇ ਤਰ੍ਹਾਂ ਜੰਗਲ ਪਟਾ ਕੇ ਆਬਾਦ ਕਰਾਈ। ਬੜੀ ਮਿਹਨਤ ਲੱਗੀ, ਪਰ ਇੱਕ ਵਾਰੀ ਮਿਹਨਤ ਲੱਗੀ, ਉਦੋਂ 2-4 ਮਹੀਨੇ ਜਾਂ 2-4 ਸਾਲ ਲੱਗੀ ਮਿਹਨਤ, ਪਰ ਹੁਣ ਉਹ ਸਿੱਖਾਂ ਨੂੰ ਵੰਡ ਕੇ ਦੇ ਦਿੱਤੀ। ਅਤੇ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਤੋਂ ਲੈ ਕੇ ਸਨ 1934 ਤੋਂ ਲੈ ਕੇ ਹੁਣ ਤੱਕ ਉੱਥੇ ਸਿੱਖ ਆਬਾਦ ਨੇ, ਅਤੇ ਉੱਥੇ ਸਭ ਫਸਲਾਂ ਹੁੰਦੀਆਂ, ਗੰਨਾ ਹੁੰਦਾ, ਕਣਕ ਹੁੰਦੀ, ਮੱਕੀ ਹੁੰਦੀ ਹੈ, ਤੋਰੀਆਂ ਵੀ ਹੁੰਦਾ ਅਤੇ ਝੋਨਾ ਚੌਲ ਜੋ ਵੀ ਸਿੱਖ ਬੀਜਦੇ ਹੁੰਦਾ, ਅਤੇ ਬੜੀ ਫਸਲ ਹੁੰਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਜੀਵਨ ਨਗਰ ਦੀ ਪੈਲੀ ਦੇ ਉਸ ਇਲਾਕੇ ਦੀ ਪੈਲੀ ਵੈਸਣ ਵਾਸਤੇ ਹੁਕਮ ਕੀਤਾ ਸੀ, ਅੱਜ ਤੁਹਾਡਾ ਜੀ ਨਹੀਂ ਲੱਗਦਾ, ਮਸਾਂ ਛੋਲੇ ਹੁੰਦੇ ਆ ਅਤੇ ਰੁੱਖੇ ਰੋਟੀਆਂ ਲੰਘਦੀਆਂ ਨੇ, ਪਰ ਕਦੀ ਇੱਥੇ ਦੁੱਧ ਦੀਆਂ ਨਦੀਆਂ ਵਗਣਗੀਆਂ, ਪਾਣੀ ਦੀਆਂ ਨਦੀਆਂ ਵਗਣਗੀਆਂ, ਬਹੁਤ ਪਾਣੀ ਹੋਏਗਾ, ਅਤੇ ਇੱਥੇ ਫਲਾਂ ਦੇ ਬਾਗ ਹੋਣਗੇ, ਸਬਜ਼ੀਆਂ ਦੇ ਅਤੇ ਫਲਾਂ ਦੇ ਇੱਥੇ ਬਾਗ ਹੋਣਗੇ। ਅਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਇੱਥੇ ਇਹ ਪੈਲੀ ਸੋਨਾ ਉਗਲੇਗੀ, ਸੋਨਾ। ਸਤਿਗੁਰਾਂ ਦੇ ਬਚਨ ਦੇ ਨਾਲ ਉਹ ਉਸੇ ਤਰੀਕੇ ਨਾਲ ਹੋਇਆ ਜਿਵੇਂ ਸੱਚੇ ਪਾਤਸ਼ਾਹ ਬਚਨ ਕੀਤਾ, ਪਰ ਕਈ ਲੋਕ ਆਬਾਦ ਕਰਦੇ ਕਰਦੇ ਛੱਡ ਕੇ ਭੱਜ ਆਏ ਕਿ ਕਿੱਥੇ ਆ ਕੇ ਫਸ ਗਏ, ਮਿਹਨਤ ਲੱਗੀ। ਅਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿ ਰਹੇ ਨੇ, ਮਰਦਾਨਿਆ ਇਹ ਬੰਜੜ ਲੋਕ ਨੇ, ਬੰਜੜ ਜ਼ਮੀਨ ਆ, ਜੇ ਇਹਦੇ ਵਿੱਚ ਧਰਮ ਬੀਜਣਾ ਤਾਂ ਥੋੜ੍ਹੀ ਤਾਂ ਮੁਸ਼ਕਤ ਝੱਲਣੀ ਪਏਗੀ ਨਾ, ਥੋੜ੍ਹੀ ਤਾਂ ਮਿਹਨਤ ਝੱਲਣੀ ਪਏਗੀ, ਉਸ ਮਿਹਨਤ ਝੱਲਣ ਤੋਂ ਬਾਅਦ ਵਿੱਚ ਫਿਰ ਇੱਥੇ ਸੁੱਖ ਹੋ ਜਾਏਗਾ, ਇਹਨਾਂ ਲੋਕਾਂ ਨੂੰ ਗਿਆਨ ਹੋ ਜਾਏਗਾ। ਪਰਜਾ ਅੰਧੀ ਗਿਆਨ ਬਿਨ, ਰਈਅਤ ਅੰਧੀ, ਪਰਜਾ ਅੰਧੀ ਗਿਆਨ ਬਿਨ। ਗੁਰਬਾਣੀ ਦਾ ਸ਼ਬਦ ਹੈ, ਆਸਾ ਦੀ ਵਾਰ ਰੋਜ਼ ਸੁਣਦੇ ਹਾਂ, ਉਹਦੇ ਵਿੱਚ ਪਾਠ ਆਉਂਦਾ, ਘੜੀਆ ਸਭੇ ਗੋਪੀਆ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੁਸਤੈ ਗਿਆਨ ਮੇ ਹੋਣੀ ਖਾਏ ਗਿਆ ਜਮਕਾਲ। ਲੁੱਟੇ ਕੌਣ ਜਾ ਰਹੇ ਨੇ, ਚੰਗੀ ਚੀਜ਼ ਨੂੰ ਛੱਡਦੇ ਕੌਣ ਪਏ ਨੇ, ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਲੁੱਟੇ ਜਾ ਰਹੇ ਨੇ, ਉਹ ਚੰਗੀਆਂ ਜਾਇਦਾਦਾਂ ਚੰਗੀਆਂ ਚੀਜ਼ਾਂ ਛੱਡ ਰਹੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ। ਆਸਾ ਦੀ ਵਾਰ ਦੇ 11ਵੇਂ ਸਲੋਕ ਵਿੱਚ ਪਾਤਸ਼ਾਹ ਲਿਖਦੇ ਨੇ, ਸੱਚ ਕਾਲ, ਸੱਚ ਦਾ ਕਾ ਤਾਂ ਕਾਲ ਪੈ ਗਿਆ, ਸੱਚ ਨੂੰ ਕੋਈ ਰੱਖਦਾ ਹੀ ਨਹੀਂ, ਸੱਚ ਫ੍ਰੀ ਵਿੱਚ ਮਿਲਦਾ ਪਿਆ, ਪਰ ਸੱਚ ਕੋਈ ਬੋਲ ਕੇ ਰਾਜੀ ਨਹੀਂ, ਸੱਚ ਨੂੰ ਤਿਆਗਦਾ ਕੌਣ ਆ। ਪਾਤਸ਼ਾਹੀ ਹੁਕਮ ਕਰਦੇ, ਮੂਰਖ ਸੱਚ ਨਾ ਜਾਣਨੀ, ਮੂਰਖ ਲੋਕ ਨੇ ਸੱਚ ਨੂੰ ਜਾਣਦੇ ਨਹੀਂ ਹੈ। ਮਨ ਮੁਖੀ ਜਨਮ ਗਵਾਇਆ ਤੇ ਸੱਚ ਨਾਲ ਜੁੜਨ ਵਾਸਤੇ ਜਨਮ ਮਿਲਿਆ ਸੀ ਤੇ ਜਨਮ ਗਵਾ ਲਿਆ, ਸੱਚ ਨਾਲ ਜੁੜਦੇ ਨਹੀਂ। ਸੱਚ ਨੂੰ ਤਿਆਗਦਾ ਕੌਣ ਹੈ? ਮੂਰਖ। ਸੱਚ ਨੂੰ ਬੋਲਣਾ ਕੌਣ ਨਹੀਂ ਚਾਹੁੰਦਾ? ਮੂਰਖ। ਜਿਹੜਾ ਸੱਚ ਬੋਲੇਗਾ ਉਹਦੇ ਅੰਦਰ ਸਤਿਗੁਰੂ ਆ ਜਾਏਗਾ, ਸ਼ਾਂਤੀ ਆ ਜਾਏਗੀ, ਸਿੱਧਕ ਆ ਜਾਏਗਾ, ਸੰਤੋਖ ਆ ਜਾਏਗਾ। ਸੱਚ ਬੋਲਣ ਤੇ ਪੈਸੇ ਤੇ ਘੱਟ ਮਿਲਦੇ ਆ, ਪਰ ਉਹ ਪੈਸੇ ਟਿਕਾਊ ਹੁੰਦੇ ਆ, ਸੁਖਦਾਈ ਹੁੰਦੇ ਆ, ਉਹ ਫਲਦਾਇਕ ਹੁੰਦੇ ਆ, ਉਹ ਬਰਕਤਾਂ ਵਾਲੇ ਹੁੰਦੇ ਆ, ਉਹ ਬਿਮਾਰੀਆਂ ਤੇ ਨਹੀਂ ਲੱਗਦੇ ਉਹ ਵਾਲੇ ਪੈਸੇ, ਉਹ ਕਿਤੇ ਫਜ਼ੂਲ ਥਾਵਾਂ ਤੇ ਨਹੀਂ ਲੱਗਦੇ। ਜਿਸ ਕੰਮ ਤੇ ਲੱਗਣਗੇ ਉੱਥੋਂ ਸੁੱਖ ਮਿਲਦਾ ਹੀ ਰਹੇਗਾ। ਸੱਚ ਦੇ ਥੋੜੇ ਪੈਸੇ ਹੁੰਦੇ, ਸੱਚ ਦੀ ਥੋੜੀ ਬਰਕਤ ਹੁੰਦੀ ਹੈ, ਪਰ ਉਹ ਜਿਹੜੀ ਬਰਕਤ ਆ ਉਹ ਫਿਰ ਲੰਮੇ ਸਮੇਂ ਤੱਕ ਚੱਲਦੀ ਹੈ। ਤੇ ਸੱਚ ਨੂੰ ਤਿਆਗਦੇ ਕੌਣ? ਸੱਚ ਵਾਲੇ ਸਤਿਗੁਰੂ ਆ, ਸੱਚ ਵਾਲੇ ਸ਼ਾਂਤੀ ਆ, ਸੱਚ ਵਾਲੇ ਸਿੱਧਕ ਆ, ਸੰਤੋਖ ਆ, ਸੇਵਾ ਸਿਮਰਨ ਸਾਰਾ ਕੁਛ ਜਿਹਦੇ ਵਾਲੇ ਸਤਿਗੁਰੂ ਆ, ਇਹ ਸਾਰੀਆਂ ਸ਼ਕਤੀਆਂ ਉਹਦੇ ਵਾਲੇ ਆ। ਪਰ ਸੱਚ ਦਾ ਕਾਲ ਤਾਂ ਪੈ ਗਿਆ ਕਿ ਸੱਚ ਤੇ ਕੋਈ ਚੱਲ ਕੇ ਰਾਜੀ ਨਹੀਂ, ਸੱਚ ਤੇ ਕੋਈ ਪਹਿਰਾ ਦੇ ਕੇ ਰਾਜੀ ਨਹੀਂ, ਸੱਚ ਕੋਈ ਬੋਲ ਕੇ ਰਾਜੀ ਨਹੀਂ, ਸਭ ਝੂਠ ਬੋਲ ਕੇ ਰਾਜੀ ਆ। ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਕਥਾ ਸੁਣਾਉਂਦੇ, ਤੇ ਪਾਤਸ਼ਾਹ ਜੀ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਬਚਨ ਕੀਤਾ, ਕੋਈ ਬੰਦਾ ਇਸ ਤਰ੍ਹਾਂ ਘਾਹ ਖੋਤਣ ਗਿਆ, ਘਾਹ ਬੜਾ ਵਧੀਆ ਸੀ, ਘਾਹ ਵੇਚਣ ਵਾਸਤੇ ਚਲ ਗਿਆ। ਜਦ ਵੇਚਣ ਵਾਸਤੇ ਚਲ ਗਿਆ ਤੇ ਉੱਥੇ ਦੋ ਵਪਾਰੀ ਸੀ, ਇੱਕ ਨੇ ਆਖਿਆ ਤਾਂਬੇ ਦਾ ਟਕਾ ਤੇ ਦੂਜੇ ਨੇ ਆਖਿਆ ਸੋਨੇ ਦਾ 9 ਲੱਖ ਹਾਰ। ਉਹ ਦੂਜਾ ਕਹਿੰਦਾ ਸੋਨੇ ਦਾ 9 ਲੱਖ ਹਾਰ, ਦੱਸ ਤੂੰ ਤਾਂਬੇ ਦਾ ਟਕਾ ਲੈਣਾ ਕਿ ਸੋਨੇ ਦਾ 9 ਲੱਖ ਹਾਰ? ਉਹ ਕਹਿੰਦਾ ਮੈਂ ਸੋਨੇ ਦਾ 9 ਲੱਖ ਹਾਰ ਹੀ ਲਊਂਗਾ, ਕਿਉਂਕਿ ਪਾਤਸ਼ਾਹ ਜੀ ਕਹਿੰਦੇ ਆ ਆਮ ਲੋਕਾਂ ਦੇ ਵਿੱਚ ਇਹ ਕਹਾਵਤ ਵੀ ਆ ਕਿ ਮਾਇਆ ਜਿਹੜੀ ਆ, ਪੈਸਾ ਜਿਹੜਾ, ਇਹ ਤੇ ਕੰਜਰਾਂ ਦੇ ਘਰ ਵੀ ਬਥੇਰਾ। ਅਧਰਮੀ ਜਿਹੜੇ ਲੋਕ ਨੇ ਜਿਹੜੇ ਪਾਪ ਕਰਦੇ ਨੇ, ਪਾਪੀਆਂ ਕੋਲ ਵੀ ਪੈਸਾ ਬਥੇਰਾ, ਪਾਪਾਂ ਤੋਂ ਬਿਨਾਂ ਤੇ ਇਕੱਠੀ ਨਹੀਂ ਹੁੰਦੀ, ਉਹ ਪਾਪ ਕਰਦੇ ਤੇ ਇਕੱਠੀ ਹੋ ਜਾਂਦੀ ਬਥੇਰੀ। 2 ਨੰਬਰ ਦਾ ਅੱਜ ਜਿਹਨਾਂ ਕੋਲ ਪੈਸਾ, 2 ਨੰਬਰ 'ਚ ਜਿਹਨਾਂ ਨੇ ਹੇਰਾ ਫੇਰੀ ਨਾਲ ਜਾਂ ਹੋਰ ਜਿਹੜੀਆਂ ਵਰਜਿਤ ਚੀਜ਼ਾਂ ਨੇ ਸਾਡੇ ਦੇਸ਼ ਦੀਆਂ, ਫਿਲਮ ਵਗੈਰਾ, ਕਈ ਨਸ਼ੇ ਉਹ ਵੇਚ ਵੇਚ ਕੇ ਉਹਨਾਂ ਨੇ ਆਪਣੇ ਗੋਦਾਮ ਭਰੇ ਨੇ ਨੋਟਾਂ ਦੇ ਨਾਲ, ਆਪਣੀਆਂ ਬੈਂਕਾਂ ਭਰੀਆਂ ਨੇ ਨੋਟਾਂ ਦੇ ਨਾਲ, ਖਜ਼ਾਨੇ ਭਰੇ ਨੇ, ਪਾਪ ਨਾਲ ਭਰਦੇ ਨੇ। ਮਿਹਨਤ ਦੀ ਕਮਾਈ ਨਾਲ ਰੋਟੀ ਚੱਲਦੀ ਹੈ, ਮਸਾਂ 2 ਵੇਲੇ ਦੀ ਰੋਟੀ ਮਸਾਂ ਖਰਚਾ ਚੱਲਦਾ, ਪਰ ਉਹ ਪਾਪਾਂ ਨਾਲ ਇਕੱਠੀ ਹੋ ਗਈ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕੀਤਾ, ਸੱਚ ਨਾਲ ਜਿਹੜੇ ਨਹੀਂ ਜੁੜਦੇ ਉਹ ਪਾਪ ਨਾਲ ਜੁੜ ਜਾਂਦੇ ਆ, ਜਿਹੜੇ ਪਾਪ ਨਾਲ ਜੁੜਦੇ ਆ ਤੇ ਉਹ ਫਿਰ ਨਰਕਾਂ 'ਚ ਚਲੇ ਜਾਂਦੇ ਆ। ਤੇ ਸੱਚੇ ਪਾਤਸ਼ਾਹ ਉਹ ਕਥਾ ਸੁਣਾਉਂਦੇ ਆ ਕਿ ਉਹਨੇ ਆਖਿਆ ਤੂੰ 9 ਲੱਖ ਹਾਰ ਲੈਣਾ ਕਿ ਇੱਕ ਤਾਂਬੇ ਦਾ ਟਕਾ ਲੈਣਾ? ਤਾਂਬੇ ਦਾ ਉਹ ਵੀ ਇੱਕ ਪੈਸਾ, ਜੇ ਸੱਚ ਬੋਲੇਗਾ ਤੇ ਤਾਂਬੇ ਦਾ ਪੈਸਾ ਮਿਲੂਗਾ, ਇੱਕੋ ਹੀ ਪੈਸਾ ਤਾਂਬੇ ਦਾ, ਤੇ ਜੇ ਝੂਠ ਬੋਲੇਗਾ ਤੇ ਫਿਰ ਸੋਨੇ ਦਾ 9 ਲੱਖ ਹਾਰ ਮਿਲ ਜਾਏਗਾ। ਉਹ ਕਹਿੰਦਾ ਜੀ ਮੈਂ ਝੂਠ ਬੋਲਣ ਤਿਆਰ ਹਾਂ। ਕਹਿੰਦਾ ਕਹਿ ਦੇ ਫਿਰ ਪਾਪ ਦੀ ਜੈ। ਉਹਨੇ ਆਖਿਆ ਪਾਪ ਦੀ ਜੈ, ਪਾਪ ਦਾ ਜਿਹੜਾ ਮਰਜ਼ੀ ਮੇਰੇ ਕੋਲ ਕੰਮ ਕਰਾਓ ਮੈਂ ਕਰੂੰਗਾ। ਅੱਜ ਰਾਜੇ ਵੀ ਪਾਪ ਦਾ ਕੰਮ ਕਰਦੇ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ, ਖੇਤ ਕੋ ਖਾਈ, ਪ੍ਰਜਾ ਨੂੰ ਖਾ ਰਹੇ ਨੇ, ਸੰਸਾਰ ਨੂੰ ਟੈਕਸ ਲਾ ਲਾ ਕੇ ਕਈ ਤਰ੍ਹਾਂ ਦੇ, ਤੇ ਕਈ ਤਰ੍ਹਾਂ ਦੇ ਸੰਸਾਰ ਨੂੰ ਉਹ ਵੇਚ ਵੇਚ ਕੇ, ਗਊ ਦਾ ਮਾਸ ਵੇਚ ਕੇ ਵੇਚਣਾ ਪਵੇ, ਬੁੱਚਰ ਖਾਨਾ ਲਾਉਣਾ ਪਵੇ ਤੇ ਪੈਸਾ ਮਿਲਦਾ ਤੇ ਲਾ ਦਿਓ, ਹੱਡੀਆਂ ਵੇਚਣੀਆਂ ਪੈਣ ਤੇ ਜੇ ਹੱਡੀਆਂ ਪੀ ਕੇ ਸਾਡੇ ਖਾਣ ਵਾਲੇ ਪਦਾਰਥਾਂ 'ਚ ਪੈ ਕੇ ਪੈਸੇ ਬਹੁਤੇ ਮਿਲ ਜਾ ਤੇ ਪਾ ਦਿਓ। ਪਾਪਾਂ ਕਰਕੇ ਉਹ ਪੈਸਾ ਲੈਣ ਵਾਸਤੇ ਸਾਡੇ ਰਾਜੇ ਪੰਜਾਬ ਵਿੱਚ ਵੀ ਬੁੱਚੜਖਾਨਾ ਲਾ ਦਿਓ, ਕਿੰਨੀ ਵਾਰੀ ਹਟਾਇਆ, ਆ ਸਾਡੇ ਧੂਰੀ ਲੱਗੇ, ਕਿੰਨੇ ਹਵਨ ਕਰ ਛੱਡੇ, ਕਿੰਨੀਆਂ ਵਰਜੀਆਂ ਕਰ ਛੱਡੀਆਂ ਵੀ ਉਹ ਨਾ ਲੱਗੇ, ਪਰ ਸਾਡੇ ਮਿਨਿਸਟਰ ਲੋਕ ਤੇ ਉਹਨੂੰ ਪਾਸ ਕਰਦੇ ਆ ਵੀ ਚਮੜੀ ਵਿੱਚ ਵਿਕੇਗੀ, ਫਰੀ 'ਚ ਲੋਕ ਡੰਗਰ ਮਰਨ ਡੇ ਆ, ਵਿਕੇਗੀ ਉਹਦਾ ਪੈਸਾ ਮਿਲੇਗਾ, ਹੱਡ ਵਿਕਣਗੇ ਉਹਦਾ ਪੈਸਾ ਮਿਲੇਗਾ, ਇੱਦਾਂ ਦਾ ਉਹਨਾਂ ਦਾ ਖੂਨ ਵਿਕੇਗਾ ਉਹ ਪੈਸਾ ਮਿਲੇਗਾ। ਤੇ ਵਿਕਣਾ ਕਾਹਦੇ ਵਿੱਚ? ਖਾਣ ਵਾਲੇ ਚੀਜ਼ਾਂ ਦੇ ਵਿੱਚ ਪਾਈ ਜਾਣਾ ਉਹਨਾਂ ਨੇ ਬਸ। ਪਾਪਾਂ ਨਾਲ ਉਹ ਪੈਸਾ ਤੇ ਇਕੱਠਾ ਕਰ ਰਹੇ ਆ, ਪ੍ਰਜਾ ਨੂੰ ਬਿਮਾਰੀਆਂ ਲੱਗ ਜਾਣ, ਕੋਈ ਪ੍ਰਜਾ ਦਾ ਧਰਮ ਰਵੇ ਜਾਂ ਨਾ ਰਵੇ ਕੋਈ ਗੱਲ ਨਹੀਂ, ਪਰ ਪੈਸਾ ਮਿਲ ਰਿਹਾ, ਪੈਸੇ ਵਾਸਤੇ ਉਹ ਬੁੱਚੜਖਾਨਾ ਤੇ ਲੋਕ ਜੀਆਂ ਨੂੰ ਮਾਰ ਰਹੇ, ਪਾਪੀ ਹੋ ਰਹੇ। ਤੇ ਇਸ ਵਾਸਤੇ ਉਹਨੇ ਕਹਿਤਾ ਪਾਪ ਦੀ ਜੈ, ਮੈਂ ਪਾਪ ਕਰਨ ਨੂੰ ਤਿਆਰ ਆ। ਅੱਜ ਜਿਹੜਾ ਪਾਪ ਕਰਨ ਨੂੰ ਤਿਆਰ ਹੁੰਦਾ ਉਹਨੂੰ ਅਗਲੇ ਪਹਿਲਾਂ ਹੀ ਉਹਦੇ ਘਰ ਪੈਸਾ ਸਿੱਟ ਆਉਂਦੇ ਆ, ਪਹਿਲਾਂ ਹੀ ਤੂੰ ਸਾਡੀ ਫੀਮ ਦਾ ਬੋਝਾ ਉੱਥੇ ਤੱਕ ਪਹੁੰਚਾ ਦੇ ਪੈਸੇ, ਸਾਡਾ ਚਿੱਟਾ ਮਾਲ ਉੱਥੇ ਤੱਕ ਪਹੁੰਚਾ ਦੇ ਪੈਸੇ, ਸਾਡੇ 2 ਨੰਬਰ ਦੇ ਨੋਟ ਉੱਥੇ ਤੱਕ ਪਹੁੰਚਾ ਦੇ, ਜਿੰਨੇ ਮਰਜ਼ੀ ਪੈਸੇ। ਪੈਸਾ ਲੈਣ ਵਾਸਤੇ ਲੋਕ ਪਾਪ ਕਰਨ ਨੂੰ ਤਿਆਰ ਨੇ। ਮੈਂ ਗੱਲ ਕਰਦਾ ਪਿਆ, ਉਹਨੇ ਕਿਹਾ ਧਰਮ ਦੀ ਜੈ ਆਖ ਤੇ ਸੋਨੇ ਤਾਂਬੇ ਦਾ 1 ਟਕਾ ਮਿਲੇਗਾ, ਪਾਪ ਦੀ ਜੈ ਆਖੇਗਾ ਤੇ 9 ਲੱਖ ਹਾਰ। ਅੱਜ ਦੁਨੀਆ 9 ਲੱਖ ਹਾਰ ਪੈਸਾ ਲੈਣ ਵਾਸਤੇ ਪਾਪ ਕਰਨ ਨੂੰ ਲੋਕ ਤਿਆਰ ਨੇ, ਰਾਜਿਆਂ ਤੋਂ ਲੈ ਕੇ ਪ੍ਰਜਾ ਤੱਕ ਸਭ ਤਿਆਰ ਨੇ। ਇੱਕ ਗੁਰੂ ਆ ਜਿਹੜਾ ਇਸ ਗੱਲ ਦਾ ਨਾਰਾ ਲਾਉਂਦਾ ਕਿ ਨਾ ਕਰੋ ਪਾਪ। ਸਾਡੇ ਪੰਜਾਬ ਦੇ ਵਿੱਚ ਕੀ ਦੁਨੀਆਂ ਦੇ ਵਿੱਚ ਮਿਲਾਵਟ ਵਾਲੀਆਂ ਚੀਜ਼ਾਂ ਨਾ ਵੇਚੀਆਂ ਜਾਣ, ਜੀ ਨਾ ਮਾਰੇ ਜਾਣ, ਤੇ ਸਾਨੂੰ ਸਾਫ਼ ਸੁਥਰੀ ਸਬਜ਼ੀ ਫਰੂਟ ਅੰਨ ਮਿਲੇ। ਸਪਰੇਆਂ ਸਤਿਗੁਰੂ ਜਗਜੀਤ ਸਿੰਘ ਜੀ ਮਨਾ ਕਰਦੇ ਰਹੇ ਕਿ ਜਿਹੜੀ ਤੁਸੀਂ ਕਣਕ ਖਾਣੀ ਆ, ਜਿਹੜੇ ਖਾਣ ਵਾਲੇ ਦਾਣੇ ਘੱਟੋ ਘੱਟ, ਉਹਨਾਂ ਨੂੰ ਤਾਂ ਨਾ ਦਵਾਈਆਂ ਪਾਈਆਂ ਜਾਂ ਨਾ ਸਪਰੇਅ ਕੀਤੀ ਜਾਵੇ, ਸਬਜ਼ੀਆਂ ਨੂੰ ਫਲਾਂ ਨੂੰ ਸਪਰੇਅ ਨਾ ਕੀਤੀ ਜਾਵੇ। ਬਿਮਾਰੀਆਂ ਜਿੱਥੋਂ ਹੁਣ ਇੰਨੀਆਂ ਸਾਰੀਆਂ ਪੈਦਾ ਹੋ ਰਹੀਆਂ ਨੇ, ਪਰ ਜਿਹਨਾਂ ਨੂੰ ਪੈਸਾ ਮਿਲਦਾ ਹੈ ਉਹਨਾਂ ਦਵਾਈਆਂ ਦਾ, ਉਹ ਕਹਿੰਦੇ ਕਰੋ ਕਰੋ ਸਪਰੇਅ ਫਟਾਫਟ ਕਰੋ, ਛੇਤੀ ਕਰੋ, ਪੈਸੇ ਦੇਵਾਂਗੇ। ਅਤੇ ਪੈਸੇ ਕਰਕੇ ਲੋਕ ਖਾਣ ਵਾਲੀਆਂ ਚੀਜ਼ਾਂ ਵਿੱਚ ਜ਼ਹਿਰ ਮਿਲਾ ਰਹੇ ਨੇ, ਪੈਸੇ ਕਰਕੇ ਲੋਕ ਦੁੱਧ ਦੇ ਵਿੱਚ ਯੂਰੀਆ ਮਿਲਾ ਰਹੇ ਨੇ, ਪੈਸੇ ਲੈ ਕੇ ਲੋਕ ਦੁੱਧ ਦੇ ਵਿੱਚ ਕਾਸਟਿਕ ਮਿਲਾ ਰਹੇ ਨੇ। ਈਜੀ ਕੱਪੜੇ ਧੋਣ ਵਾਲੀ ਇੱਕ ਲਿਕੁਇਡ ਕੋਈ ਪਦਾਰਥ ਆਉਂਦਾ ਜਿਹਦੇ ਲੋਕ ਕੱਪੜੇ ਧੋਂਦੇ ਨੇ, ਉਹ ਮਿਲਾ ਰਹੇ ਨੇ ਵਿੱਚ। ਇੱਦਾਂ ਹੀ ਦਹੀਂ ਕਈ ਤਰ੍ਹਾਂ ਦਾ ਬਣਦਾ, ਇੱਦਾਂ ਖੋਇਆ ਡੁਪਲੀਕੇਟ ਵਾਲਾ ਬਣਦਾ, ਇੱਦਾਂ ਹੀ ਸਾਰੇ ਪਦਾਰਥ ਇੱਦਾਂ ਬਣੀ ਜਾਂਦੇ ਨੇ। ਅਤੇ ਬਣਾਉਂਦੇ ਕੌਣ ਨੇ? ਪੈਸਾ ਇਕੱਠਾ ਕਰਨ ਵਾਲੇ। ਪਾਪ ਪਾਪ ਕਰਿਆ ਪੈਸਾ ਮਿਲਦਾ ਬਹੁਤਾ, ਅਤੇ ਉਹ ਕਰਨ ਨੂੰ ਤਿਆਰ ਆ, ਗੌਰਮੈਂਟ ਵੀ ਉਹਨੂੰ ਪਾਸ ਕਰਦੀ ਆ, ਫਟਾਫਟ ਕਰੋ ਜੀ, ਸਾਡੇ ਕਾਰਖਾਨੇ ਲੱਗੀ ਜਾਂਦੇ ਫਟਾਫਟ। ਅਤੇ ਮੈਂ ਗੱਲ ਕਰ ਰਿਹਾ, ਉਹਨੇ ਕਿਹਾ ਪਾਪ ਦੀ ਜੈ, ਆਖਿਆ ਚੱਕ ਨੌ ਲਖਾ ਹਾਰ। ਉਹ ਨੌ ਲਖਾ ਹਾਰ ਲੈ ਕੇ ਤਪੋਸੀਆ ਮਾਦਾ ਖੁਸ਼ੀ ਖੁਸ਼ੀ ਘਰ ਨੂੰ ਤੁਰਿਆ ਆਉਂਦਾ। ਅਤੇ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਉਹ ਥੱਲੇ ਰੱਖ ਕੇ ਨਾ ਨੌ ਲੱਖਾਂ ਹਾਰ, ਅਤੇ ਉਹ ਕੋਈ ਕੰਮ ਕਰਨ ਲੱਗਿਆ ਅਤੇ ਉਹ ਇਹ ਲੱਸੀ ਜਿਹੜੀ ਉਹ ਲੈ ਗਈ ਖੋ ਚੱਕ ਕੇ, ਉਹ ਚਮਕਦਾ ਉਹਨੂੰ ਲੱਗਿਆ ਕਿ ਸਾਰੇ ਸੱਪ ਪਿਆ ਚਮਕਦਾ ਪਿਆ, ਉਹ ਲੈ ਗਈ ਚੱਕ ਕੇ, ਉੱਡ ਕੇ ਆਕਾਸ਼ ਨੂੰ ਚਲੇ ਗਈ ਜਿੱਥੇ ਉਹਦੀ ਪਹੁੰਚ ਨਹੀਂ ਸੀ, ਉਹ ਹੱਥੋਂ ਚਲੇ ਗਿਆ। ਅਗਲੇ ਦਿਨ ਘਾਹ ਖੋਚ ਕੇ ਫਿਰ ਉੱਥੇ ਹੀ ਜਾ ਬੈਠਾ। ਉਹ ਸੱਚ ਵਾਲਾ ਕਹਿੰਦਾ ਜੇ ਸੱਚ ਦੀ ਜੈ ਆਖੇ ਤਾਂ ਤਾਂਬੇ ਦਾ ਟਕਾ ਬਾਈ ਤਿਆਰ ਆ, ਤੈਨੂੰ ਦੇ ਦਿਆਂਗੇ। ਦੂਜਾ ਕਹਿੰਦਾ ਜੇ ਤੂੰ ਪਾਪ ਦੀ ਜੈ ਆਖੇ ਤਾਂ 500 ਰੁਪਇਆ ਤਿਆਰ ਆ, ਅੱਜ 5 ਲੱਖ ਵਰਗਾ ਅੱਜ ਕਹਿ ਸਕਦੇ ਹਾਂ। ਅਤੇ ਉਹਨੇ ਕਹਿਤਾ ਪਾਪ ਦੀ ਜੈ, ਮੈਂ ਪਾਪ ਕਰਨ ਤਿਆਰ ਆ, ਦਿਓ 500 ਰੁਪਇਆ। ਜੋ ਉਹਨਾਂ ਕੰਮ ਕਿਹਾ ਉਹਨੇ ਕਰ ਦਿੱਤਾ, 500 ਰੁਪਇਆ ਲੈ ਕੇ ਘਰ ਆ ਗਿਆ। ਉਦੋਂ ਦਾ 500 ਰੁਪਇਆ ਅੱਜ ਦੇ ਲੱਖਾਂ ਵਰਗਾ ਅਤੇ ਉਹਦੇ ਕੋਲ ਬਰਦਾਸ਼ਤ ਨਾ ਹੋਵੇ। ਮਾਂ ਨੂੰ ਦੂਰੋਂ ਹੀ ਆਵਾਜ਼ਾਂ ਮਾਰਦਾ ਹੁੰਦਾ, ਮਾਂ ਆ ਜਾ, ਮਾਂ ਆ ਜਾ, 500 ਰੁਪਇਆ ਕਮਾ ਕੇ ਲਿਆਇਆ। ਉਹ ਗੁਆਂਢੀਆਂ ਨੇ ਸੁਣ ਲਿਆ, ਉਹ ਮਾਂ ਪੁੱਤ ਉਹ ਵੇਖਦੇ ਰਹੇ ਝੀਠ ਵੇ ਜੀ ਕਿੱਥੇ ਰੱਖਦੇ ਆ, ਕਿਤੇ ਘੜੇ ਘੁੜੇ 'ਤੇ ਪਾ ਕੇ ਰੱਖਿਆ। ਅਤੇ ਜਦੋਂ ਉਹ ਸੌਂ ਗਏ ਜਾਂ ਆਸ ਪਾਸੇ ਕਿਸੇ ਕੰਮ ਗਏ ਤਾਂ ਗੁਆਂਢੀਆਂ ਨੇ ਕੱਢ ਲਿਆ। ਉਹ ਫਿਰ ਉੱਦਾਂ ਦੇ ਰਹਿ ਗਏ। ਤੀਜੇ ਦਿਨ ਫਿਰ ਉੱਥੇ ਹੀ ਗਿਆ, ਘਾਹ ਖੋਤਰ ਕੇ ਉੱਥੇ ਜਾ ਬੈਠਿਆ। ਉਹਨੇ ਆਖਿਆ ਵੀ ਸੱਜਣਾ, ਜੇ ਤੂੰ ਸੱਚ ਦੀ ਜੈ ਆਖੇ, ਧਰਮ ਦੀ ਜੈ ਆਖੇ, ਤੇ ਤਾਂਬੇ ਦਾ ਟਕਾ। ਤੇ ਦੂਸਰੇ ਨੇ ਆਖਿਆ ਵੀ ਤੈਨੂੰ ਜੇ ਤੂੰ ਪਾਪ ਦੀ ਜੈ ਆਖੇ ਤੇ ਇੱਕ ਲਾਲ ਦਿਆਂਗੇ ਤੈਨੂੰ, ਲਾਲ ਅਮੋਲਕ ਲਾਲ। ਉਹਨੇ ਆਖਿਆ ਇਹਨਾਂ ਅਮੋਲਕ ਲਾਲ ਜਿਹਦਾ ਦਰਸ਼ਨ ਕੀਤਿਆਂ ਪੈਸੇ ਮਿਲਦੇ, ਵੇਚਣ ਦੀ ਲੋੜ ਹੀ ਨਹੀਂ, ਵੇਚਾਂਗੇ ਤੇ ਘਰ ਭਰ ਜਾਏਗਾ ਮਾਇਆ ਦੇ ਨਾਲ, ਉਹ ਲਾਲ ਮਿਲਦਾ ਪਿਆ। ਤੇ ਸੱਚੇ ਪਾਤਸ਼ਾਹ ਮੂਤਾ ਉਹਨੇ ਆਖਿਆ ਪਾਪ ਦੀ ਜੈ, ਤੇ ਉਹ ਲਾਲ ਲੈ ਲਿਆ। ਲਾਲ ਲੈ ਕੇ ਅਤੇ ਉਹ ਜਦੋਂ ਪਿਆਸ ਲੱਗੀ ਨਦੀ 'ਤੇ ਪਾਣੀ ਪੀਣ ਗਿਆ ਤਾਂ ਉਹ ਚਮਕਦਾ ਬੜਾ ਸੀ, ਅਤੇ ਉਹ ਜਦੋਂ ਰੱਖ ਕੇ ਕਿਨਾਰੇ 'ਤੇ ਉਹ ਪਾਣੀ ਪੀਣ ਲੱਗਿਆ ਅਤੇ ਮੱਛੀ ਨੇ ਮਾਰੀ ਛਾਲ, ਅਤੇ ਉਹਨੇ ਆਖਿਆ ਇੰਨੀ ਵਧੀਆ ਚੀਜ਼ ਖਾਣ ਵਾਲੀ ਆ, ਅਤੇ ਉਹ ਮੱਛੀ ਨੇ ਖਾ ਲਿਆ ਅਤੇ ਪਾਣੀ ਵਿੱਚ ਵੜ ਗਈ। ਨਾ 500 ਘਰ ਰਿਹਾ, ਨਾ 9 ਲੱਖ ਹਾਰ ਘਰ ਰਿਹਾ, ਨਾ ਉਹ ਲਾਲ ਹੀ ਰਿਹਾ। ਅਤੇ ਚੌਥੇ ਦਿਨ ਫਿਰ ਚਲੇ ਉੱਥੇ ਹੀ ਗਿਆ, ਅਤੇ ਪਾਪ ਵਾਲੇ ਦੀ ਤਾਂ ਫਿਰ ਹੋ ਗਈ ਬਸ। ਅਤੇ ਫਿਰ ਉਹ ਦੂਜਾ ਕਹਿੰਦਾ ਜੇ ਧਰਮ ਦੀ ਜੈ ਆਖੇ ਤੇ ਫਿਰ ਤਾਂਬੇ ਦਾ ਟਕਾ। ਆਖਿਆ ਰਿਹਾ ਤੇ ਕੋਲ ਕੁਛ ਨਹੀਂ, ਚਲੋ ਅੱਜ ਤੋਂ ਆਪਾਂ ਮਨ ਬਣਾ ਲੈਂਦੇ ਹਾਂ ਕਿ ਹੁਣ ਸੱਚ ਬੋਲਿਆ ਕਰਾਂਗੇ, ਧਰਮ ਦੀ ਜੈ ਕਰਾਂਗੇ, ਕਿਰਤ ਦਾ ਹੀ ਕੰਮ ਕਰਾਂਗੇ, ਭਾਵੇਂ ਥੋੜ੍ਹਾ ਹੀ ਮਿਲੇ ਕਰਾਂਗੇ ਕਿਰਤ ਦਾ ਹੀ, ਆਪਣਾ ਜੋ ਕਿਰਤ ਕਰੂੰਗਾ। ਸੱਚੇ ਪਾਤਸ਼ਾਹ ਹੁਕਮ ਹੈ ਡਿੱਗੀ ਪਈ ਚੀਜ਼ ਵੀ ਘਰੇ ਨਹੀਂ ਲਿਆਉਣੀ, ਚੋਰੀ ਨਹੀਂ ਕਰਨੀ, ਜਾਰੀ ਨਹੀਂ ਕਰਨੀ, ਡਿੱਗੀ ਪਈ ਚੀਜ਼ ਵੀ ਚੱਕ ਕੇ ਹੋਕਾ ਦੇ ਕੇ ਦੇ ਦਿਓ, ਪਰ ਪਰਾਇਆ ਹੱਕ ਘਰ ਨਾ ਵਰਤੋ, ਬੱਚਿਆਂ ਦੇ ਵਿੱਚ ਨਾ ਵਰਤਿਆ ਜਾਏ। ਮੈਂ ਅੱਗੇ ਇੱਕ ਦਿਨ ਇੱਥੇ ਕਥਾ ਸੁਣਾਈ ਸੀ, ਇੱਕ ਰਾਜੇ ਨੇ ਇੱਕ ਚੋਰ ਨੂੰ ਫੜਿਆ, ਚੋਰ ਫੜਿਆ ਗਿਆ, ਉਹਦੇ ਕੋਲ ਮਾਲ ਵੀ ਚੋਰੀ ਦਾ ਬਰਾਮਦ ਹੋ ਗਿਆ, ਖਾਣ ਵਾਲੇ ਪਦਾਰਥ ਸੀ ਉਹਦੇ 'ਚ ਕਾਫੀ, ਕੁਛ ਗਹਿਣੇ ਸੀ। ਅਤੇ ਉਹ ਜਦੋਂ ਫੜਿਆ ਗਿਆ ਤੇ ਉਹਨੂੰ ਸਜ਼ਾ ਵੀ ਦਿੱਤੀ ਗਈ, ਅਤੇ ਜਿਹੜਾ ਉਹ ਮਾਲ ਸੀ ਉਹਦੇ ਕੋਲ ਉਹਨੇ ਆਖਿਆ ਜੋ ਕੁਛ ਇਹਦੇ ਕੋਲ ਸੋਨਾ ਗਹਿਣਾ ਫੜਿਆ ਗਿਆ, ਪੈਸਾ ਫੜਿਆ ਗਿਆ, ਇਹਦਾ ਲਿਆ ਕੇ ਸਿੱਧਾ ਅਤੇ ਰਾਜੇ ਦੀ ਰਸੋਈ ਮੇਰੀ ਰਸੋਈ ਵਿੱਚ ਪਾ ਦਿਓ। ਕੁਛ ਆਟਾ ਲਿਆਂਦਾ ਗਿਆ, ਕੁਛ ਘਿਓ ਲਿਆਂਦਾ ਗਿਆ, ਕੁਛ ਸਬਜ਼ੀ, ਕੁਛ ਫਰੂਟ ਲਿਆਂਦਾ ਗਿਆ, ਅਤੇ ਉਹ ਰਾਜੇ ਦੀ ਰਸੋਈ ਵਿੱਚ ਪਾ ਦਿੱਤਾ ਗਿਆ। ਰਸੋਈ ਵਿੱਚ ਪਾ ਦਿੱਤਾ ਚੋਰੀ ਦਾ ਮਾਲ, ਅਤੇ ਸਭ ਤੋਂ ਪਹਿਲਾਂ ਖਾਧਾ ਕਿਹਨੇ? ਭੋਜਨ ਬਣਿਆ ਅਤੇ ਰਾਜੇ ਨੇ ਰਾਜੇ ਦੇ ਗੁਰੂ ਨੂੰ ਖਵਾਇਆ। ਚੋਰੀ ਦਾ ਮਾਲ ਦਾ ਜਿਹੜਾ ਪੈਸਾ ਜੋ ਬਣਿਆ ਸੀ, ਜੋ ਅੰਨ ਬਣਿਆ ਸੀ, ਉਹ ਰਾਜੇ ਦੇ ਗੁਰੂ ਨੂੰ ਖਵਾ ਦਿੱਤਾ, ਧਰਮੀ ਬੰਦੇ ਨੂੰ ਖਵਾ ਦਿੱਤਾ। ਤੇ ਧਰਮੀ ਬੰਦੇ ਦਾ ਉਹ ਚੋਰੀ ਕੀਤੇ ਹੋਏ ਦਾ ਬਣਿਆ ਅੰਨ ਖਾ ਕੇ ਨਾ ਤੇ ਮਨ ਏਦਾਂ ਦਾ ਬਣ ਗਿਆ ਜਿਹਨੂੰ ਰੋਜ਼ ਪੂਜਾ ਹੁੰਦੀ ਸੀ, ਜਿਹਦੇ ਕੋਲ ਰੋਜ਼ ਗਿਆਨ ਲਿਆ ਜਾਂਦਾ ਸੀ। ਉਹ ਰਾਣੀ ਨੇ ਉੱਥੇ ਹਾਰ ਟੰਗਿਆ ਸੀ ਕਿੱਲੀ ਤੇ ਜਾਣ ਲੱਗੇ, ਚੱਕ ਕੇ ਉਹਨੇ ਅੱਖ ਬਚਾ ਕੇ ਜੇਬ 'ਚ ਪਾ ਲਿਆ। ਹੁਣ ਗੁਰੂ ਤੇ ਕੌਣ ਸ਼ੱਕ ਕਰੇ? ਕੋਈ ਵੀ ਨਾ, ਗੁਰੂ ਤੇ ਕੋਈ ਵੀ ਨਹੀਂ ਸ਼ੱਕ ਕਰਦਾ। ਕੁੱਟ ਕੁੱਟ ਕੇ ਰਾਣੀਆਂ ਦੀਆਂ ਦਾਸੀਆਂ ਨੌਕਰ ਸਭ ਦਾ ਬੁਰਾ ਹਾਲ ਨਿਕਲਿਆ ਕਿਸੇ ਕੋਲ ਵੀ ਨਾ। ਕਈ ਦਿਨ ਕੁਟਾਪਾ ਚਾੜਦਿਆਂ ਹੋ ਗਿਆ, ਕਈ ਪਿੰਡ ਦੇ ਇਲਾਕੇ ਦੇ 26 ਬੰਦੇ ਫਲ ਫਲ ਕੇ ਕੁੱਟੇ, ਫਿਰ ਵੀ ਨਾ 9 ਲੱਖਾਂ ਹਾਰ ਮਿਲਿਆ। 4-5 ਦਿਨ 10 ਦਿਨ ਜਦੋਂ ਹਫ਼ਤਾ ਲੰਘ ਗਿਆ ਤੇ ਉਸ ਗੁਰੂ ਨੇ ਉਹ ਜਦੋਂ ਅੰਦਰ ਜਿਹੜਾ ਚੋਰੀ ਦਾ ਮਾਲ ਖਾਂਦਾ ਗਿਆ ਸੀ ਉਹ ਜਦੋਂ ਨਿਕਲ ਗਿਆ, ਜਦੋਂ ਸੁੱਚਾ ਭੋਜਨ ਖਾ ਕੇ ਵਿਚਾਰ ਚੰਗੇ ਹੋ ਗਏ, ਜਦੋਂ ਵਿਚਾਰ ਚੰਗੇ ਹੋ ਗਏ ਤੇ ਫਿਰ ਉਹ ਲਿਆ ਕੇ ਘਰੋਂ 9 ਲੱਖਾਂ ਹਾਰ ਤੋਂ ਉੱਥੇ ਹੀ ਟੰਗ ਦਿੱਤਾ। ਜਦੋਂ ਉੱਥੇ ਹੀ ਟੰਗ ਦਿੱਤਾ, ਹਾਰ ਘਰੋਂ ਹੀ ਲੱਭਿਆ, ਹਾਰ ਲੱਭਾ ਘਰੋਂ ਹੀ, ਬਾਹਰੋਂ ਕੋਈ ਨਹੀਂ ਆਇਆ। ਫਿਰ ਤਫਤੀਸ਼ ਹੋਈ ਵੀ ਕਿਹਦੇ ਕੋਲੋਂ ਨਿਕਲਿਆ। ਜਦੋਂ ਗੁਰੂ ਦੀ ਪੁੱਛਗਿੱਛ ਹੋਈ ਤਾਂ ਉਹਨੇ ਆਖਿਆ ਮੈਂ ਲੈ ਗਿਆ ਸੀ, ਮੈਂ ਰੱਖ ਦਿੱਤਾ। ਤੇ ਉਹਨੇ ਆਖਿਆ ਗੁਰੂ ਜੀ ਤੁਸੀਂ ਏਦਾਂ ਕੀਤਾ? ਕਹਿੰਦੇ ਮੇਰਾ ਤੇ ਕੋਈ ਕਸੂਰ ਨਹੀਂ, ਕਸੂਰ ਤੁਹਾਡਾ, ਚੋਰੀ ਦਾ ਮਾਲ ਦਾ ਲੰਗਰ ਤੁਸੀਂ ਬਣਾਇਆ, ਚੋਰੀ ਦੇ ਮਾਲ ਦਾ ਲੰਗਰ ਮੈਨੂੰ ਛਕਾਇਆ ਤੁਸੀਂ। ਤੇ ਛੱਕ ਕੇ ਮੇਰਾ ਮਨ ਚੋਰੀ ਵਾਲਾ ਹੋ ਗਿਆ। ਜੈਸਾ ਅੰਨ ਤੈਸਾ ਮਨ, ਜਿਹੜਾ ਮਰਜ਼ੀ ਖਾਏ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਸੀ ਜੇ ਕੋਈ ਬਾਈ ਚੋਰੀ ਕਰੇ, ਚੋਰੀ ਜਾਰੀ ਕਰੇ, ਉਸਦੇ ਘਰ ਦਾ ਅੰਨ ਜਲ ਨਹੀਂ ਵਰਤਣਾ। ਲੜਕੀ ਵੇਚੇ ਬੱਟਾ ਕਰੇ, ਕੋਈ ਗਰਭ ਗਿਰਾਵੇ, ਕੋਈ ਕੁੜੀ ਮਾਰੇ, ਉਸਦੇ ਘਰ ਦਾ ਅੰਨ ਜਲ ਨਹੀਂ ਖਾਣਾ। ਅੱਜ ਕੋਈ ਬਚਿਆ ਹੈ ਜਾਂ ਸਾਡੇ ਅਗਰਾਹੀਏ ਜਿਹੜੇ ਅਗਰਾਹੀ ਕਰਨ ਜਾਂਦੇ ਕਿਤੇ ਉਹਨਾਂ ਦੇ ਘਰੋਂ ਤਾਂ ਨਹੀਂ ਲੈ ਆਉਂਦੇ? ਜਿਹੜੇ ਚੋਰੀ ਜਾਰੀ ਕਰਦੇ ਨੇ, ਕੁੜੀਆਂ ਮਾਰਦੇ ਨੇ, ਵੱਟਾ ਕਰਦੇ ਨੇ ਜਾਂ ਮਾਸ਼ਰਾ ਵਰਤਦੇ, ਕਿਤੇ ਉਹਨਾਂ ਦੇ ਘਰੋਂ ਤਾਂ ਨਹੀਂ ਲੈ ਆਉਂਦੇ? ਅੱਜ ਸਾਨੂੰ ਪੈਸਾ ਤਾਂ ਨਹੀਂ ਕਿਤੇ ਅੱਗੇ ਹੋ ਗਿਆ ਕਿ ਜਿੱਥੋਂ ਮਿਲਦਾ ਲਈ ਆਓ? ਇਹ ਗੱਲਾਂ ਜਿਹਨਾਂ ਨੂੰ ਸੁਣਨੀਆਂ ਚਾਹੀਦੀਆਂ ਉਹ ਤੇ ਇੱਥੇ ਆਉਂਦੇ ਨਹੀਂ। ਇਹ ਗੱਲਾਂ ਸੁਣਨੀਆਂ ਚਾਹੀਦੀਆਂ ਨੇ, ਇਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ। ਅਸੀਂ ਧਰਮੀ ਹਾਂ, ਅਸੀਂ ਧਰਮ ਦੀ ਜੈ ਕਹਿਣ ਵਾਲੇ ਹਾਂ, ਅਸੀਂ ਪਾਪ ਦੀ ਜੈ ਕਹਿਣ ਵਾਲੇ ਨਹੀਂ ਹਾਂ। ਜਿਹੜੇ ਬੰਦੇ ਲੜਕੀਆਂ ਨੂੰ ਮਾਰਦੇ ਨੇ, ਵੇਚਦੇ ਨੇ, ਵੱਟਾ ਕਰਦੇ ਨੇ, ਚੋਰੀ ਜਾਰੀ ਕਰਦੇ ਨੇ, ਜਿਹੜੇ ਬੰਦੇ ਸ਼ਰਾਬ ਪੀਂਦੇ ਨੇ, ਮਾਸ ਖਾਂਦੇ ਨੇ, ਹੇਰਾ ਫੇਰੀ ਕਰਦੇ ਨੇ, ਉਹਨਾਂ ਦੇ ਘਰੋਂ ਨਹੀਂ ਰਸ ਲੈਣੀ, ਭਾਵੇਂ ਉਹ ਨਾਮਧਾਰੀ ਹੋਣ ਤੇ ਭਾਵੇਂ ਜਿਹੜੇ ਮਰਜ਼ੀ ਹੋਣ। ਰਸ ਨਹੀਂ ਉਹਨਾਂ ਦੀ ਲੈਣੀ ਚਾਹੀਦੀ, ਉਹ ਰਸ ਭੈਣੀ ਸਾਹਿਬ ਨਹੀਂ ਆਉਣੀ ਚਾਹੀਦੀ। ਜੇ ਇੱਥੇ ਆਏਗੀ, ਇੱਥੇ ਜਿਹੜੇ ਖਾਣਗੇ ਉਹਨਾਂ ਦਾ ਮਨ ਵੀ ਉਦਾਂ ਦਾ ਹੋ ਜਾਏਗਾ, ਉਹ ਵੀ ਚੋਰੀ ਕਰਨ ਲੱਗ ਪੈਣਗੇ। ਉਹ ਸਾਰਾ ਕੁਛ ਤਾਂ ਹੁੰਦਾ ਜੇ ਉਹ ਆਨੇ ਇੱਥੇ ਆਉਂਦਾ, ਉਹ ਨਹੀਂ ਆਉਣਾ ਚਾਹੀਦਾ, ਕਿਸੇ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਮੈਂ ਆਪਣੀ ਗੱਲ ਨੂੰ ਸੰਕੋਚਦਾ, ਉਹ ਗੁਰੂ ਕਹਿਣ ਲੱਗਿਆ ਰਾਜਾ ਚੋਰੀ ਕੀਤਾ ਹੋਇਆ ਜਿਹੜਾ ਪਦਾਰਥ ਸੀ ਉਹ ਤੂੰ ਆਪਣੀ ਰਸੋਈ ਵਿੱਚ ਪਾਇਆ, ਮੈਂ ਖਾਧਾ ਤੇ ਮੇਰੇ ਤੇ ਅਸਰ ਹੋ ਗਿਆ, ਹੋਰ ਘਰਦੇ ਜੀਆਂ ਜੀ ਨੇ ਜਿਹਨੇ ਖਾਧਾ ਸਭ ਤੇ ਅਸਰ ਹੋਇਆ, ਇਹ ਗਲਤੀ ਤੇਰੀ ਹੈ। ਜਦੋਂ ਮੈਂ ਤੁਹਾਨੂੰ ਰੋਜ਼ ਕਥਾ ਸੁਣਾਉਂਦਾ ਤੇ ਤੂੰ ਕਿਉਂ ਅੰਨ ਉਸ ਚੋਰੀ ਦੇ ਮਾਲ ਨੂੰ ਅੰਨ ਨੂੰ ਖਾਧਾ ਗਿਆ, ਕਿਉਂ ਖਾਧਾ ਉਹਨੂੰ, ਕਿਉਂ ਆਪਣੀ ਰਸੋਈ 'ਚ ਪਾਇਆ? ਗਲਤੀ ਤੇ ਤੇਰੀ ਹੈ, ਦੱਸ ਤੈਨੂੰ ਕੀ ਸਜ਼ਾ ਦੇਈਏ? ਜਿਹਨੂੰ ਜ਼ਹਿਰ ਦੇਵਾਂਗੇ, ਜਿਹਨੂੰ ਲੂਣ ਖਵਾਵਾਂਗੇ, ਜਿਹਨੂੰ ਮਿਰਚਾਂ ਖਵਾਵਾਂਗੇ, ਮੂੰਹ 'ਚੋਂ ਉਹਦਾ ਸੜੇਗਾ ਹੀ। ਅਤੇ ਤੂੰ ਸਾਨੂੰ ਜ਼ਹਿਰ ਖਵਾਈ ਹੈ ਅਤੇ ਸਾਡੇ ਕੋਲ ਉਹ ਕੰਮ ਤੂੰ ਕਰਵਾਇਆ, ਤੇ ਪਾਪ ਦਾ ਭਾਗੀ ਤੂੰ ਆ, ਪਾਪ ਦੀ ਜੈ। ਬੜੇ ਵਿਚਾਰ ਦੀ ਗੱਲ ਹੈ, ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ, ਥਾਲ ਵਿੱਚ 3 ਵਸਤੂ ਪਈ ਹੋ, ਸੱਚ ਸੰਤੋਖ ਵਿਚਾਰੋ। ਜਿੰਨਾ ਚਿਰ ਵਿਚਾਰ ਨਹੀਂ ਕਰਦੇ ਧਰਮ ਨਹੀਂ ਰਹਿ ਸਕਦਾ, ਜਿੰਨਾ ਚਿਰ ਵਿਚਾਰ ਨਹੀਂ ਕਰਦੇ ਧਰਮ ਨਹੀਂ ਰਹਿ ਸਕਦਾ। ਮੈਂ ਹੁਣੇ ਹੀ ਬਾਹਰੋਂ ਆਇਆ, ਕਿਸੇ ਨਗਰ ਵਿੱਚ ਅਸੀਂ ਕਥਾ ਕਰ ਰਹੇ ਸੀ, ਉੱਥੇ ਇਹ ਵਿਚਾਰ ਚੱਲਿਆ ਸੀ, ਸਗੋਂ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ। ਅਤੇ ਕਦੀ ਕਦੀ ਫਿਰ ਧਿਆਨ ਜਦੋਂ ਇਸ ਪਾਸੇ ਆਉਂਦਾ ਤਾਂ ਫਿਰ ਇਹਨਾਂ ਗੱਲਾਂ ਦਾ ਪਤਾ ਲੱਗਦਾ। ਗੁਰਬਿਨ ਗਿਆਨ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਕਿਤੇ ਦੁਨੀਆਂ 'ਤੇ ਭੱਜ ਲਓ, ਗੁਰਬਿਨ ਘੋਰ ਅੰਧਾਰਾ 'ਤੇ ਹੋ ਸਕਦਾ, ਗਿਆਨ ਨਹੀਂ ਹੋ ਸਕਦਾ। ਗੁਰਬਿਨ ਗਿਆਨ, ਧਰਮ ਬਿਨ ਧਿਆਨ, ਧਰਮ ਧਿਆਨ ਤੋਂ ਬਿਨਾਂ ਨਹੀਂ ਰਹਿ ਸਕਦਾ। ਜੇ ਧਰਮ ਦਾ ਧਿਆਨ ਨਹੀਂ ਰੱਖਿਆ, ਜੇ ਧਿਆਨ ਰੱਖਿਆ ਧਰਮ ਨਹੀਂ ਰਹਿ ਸਕਦਾ। ਧਰਮ ਇੰਨਾ ਬਰੀਕ ਹੈ, ਸਿੱਖੀ ਇੰਨੀ ਬਰੀਕ ਹੈ, ਸਿੱਖੀ ਤਿੱਖੀ ਖੰਡੇ ਦੀ ਧਾਰ ਨਾਲੋਂ ਸਿੱਖੀ ਗੁਰ ਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅੱਧ ਭੀੜੀ। ਇਹ ਤਾਂ ਰਹੇਗੀ, ਧਰਮ ਤਾਂ ਰਹੇਗਾ, ਅਸੀਂ ਅਰਦਾਸ ਤੇ ਰੋਜ਼ ਕਰਦੇ ਹਾਂ ਸਾਡਾ ਧਰਮ ਬਣਿਆ ਰਹੇ। ਅਰਦਾਸ ਕੱਲੀ ਕਰਦੇ ਹਾਂ ਪਰ ਖਿਆਲ ਨਹੀਂ ਕਰਦੇ ਕਿ ਜਿਹੜੀ ਚੀਜ਼ ਨੂੰ ਮੈਂ ਹੱਥ ਲਾਉਣ ਲੱਗਿਆ ਇਹਦੇ ਨਾਲ ਮੇਰਾ ਧਰਮ ਰਹੇਗਾ ਕਿ ਨਹੀਂ ਰਹੇਗਾ, ਜਿਹਦੇ ਮੈਂ ਨਾਲ ਲੱਗਣ ਲੱਗਿਆ ਇਹਦੇ ਨਾਲ ਮੇਰਾ ਧਰਮ ਰਹੇਗਾ ਕਿ ਨਹੀਂ ਰਹੇਗਾ, ਜੋ ਮੈਂ ਖਾਣ ਲੱਗਿਆ ਇਹਦੇ ਨਾਲ ਮੇਰਾ ਧਰਮ ਰਹੇਗਾ ਕਿ ਨਹੀਂ ਰਹੇਗਾ, ਜੋ ਮੈਂ ਬੋਲਣ ਲੱਗਿਆ ਇਹਦੇ ਨਾਲ ਮੇਰਾ ਧਰਮ ਰਹੇਗਾ ਕਿ ਨਹੀਂ ਰਹੇਗਾ, ਜੋ ਮੈਂ ਸੁਣਨ ਲੱਗਿਆ ਇਹਦੇ ਨਾਲ ਮੇਰਾ ਧਰਮ ਰਹੇਗਾ ਕਿ ਨਹੀਂ ਰਹੇਗਾ, ਜੋ ਮੈਂ ਵੇਖਣ ਲੱਗਿਆ ਇਹਦੇ ਨਾਲ ਮੇਰਾ ਧਰਮ ਰਹੇਗਾ ਕਿ ਨਹੀਂ ਰਹੇਗਾ। ਅੱਜ ਕੋਈ ਵਿਚਾਰ ਨਹੀਂ ਕਰਦਾ, ਅੱਜ ਬਸ ਜੋ ਆਉਂਦਾ ਖਾ ਲਓ, ਜੋ ਆਉਂਦਾ ਚੱਕ ਲਓ, ਜੋ ਆਉਂਦਾ ਲੁਕੋ ਲਓ। ਇਸ ਤਰ੍ਹਾਂ ਸਾਰੀ ਦੁਨੀਆਂ ਦੇ ਵਿੱਚ ਪਾਪ ਵਰਤ ਲਿਆ ਅਤੇ ਕਲਯੁੱਗ ਦਾ ਪਹਿਰਾ ਲੱਗਿਆ ਹੋਇਆ। ਗੁਰੂ ਦਾ ਪਹਿਰਾ ਜਾਗੋ, ਗੁਰੂ ਇਹ ਗੱਲ ਕਹਿ ਰਿਹਾ ਕਿ ਜਾਗੋ, ਧਰਮ ਦਾ ਧਿਆਨ ਰੱਖੋ, ਸਾਡਾ ਧਰਮ ਬਣਿਆ ਰਹੇ, ਸਾਡੇ ਧਰਮ ਦਾ ਨਾਸ ਨਾ ਹੋ ਜਾਏ। ਕਦੀ ਕਦੀ ਇੱਥੇ ਇੱਕ ਵਿਚਾਰ ਚੱਲਦਾ, ਭੈਣੀ ਸਾਹਿਬ ਵੀ ਜਦੋਂ ਵਿਚਾਰ ਚੱਲਦਾ ਨਾ, ਜਦੋਂ ਇਹ ਸਟੇਜ ਹੈ, ਸੱਚ ਦਾ ਸਟੇਜ ਹੈ, ਇੱਥੇ ਕਦੀ ਕਦੀ ਧਰਮ ਦੀ ਗੱਲ ਹੁੰਦੀ ਹੈ, ਇੱਥੇ ਕਦੀ ਕਦੀ ਸਰਗੋ ਸੱਚੇ ਪਾਤਸ਼ਾਹ ਧਰਮ ਦੀ ਗੱਲ ਕਰਦੇ। ਧਰਮ ਦੀ ਗੱਲ ਨਰਾਇਣ ਹਰੀ ਉਪਦੇਸ਼ 'ਚ ਲਿਖੀ ਹੈ, ਬਹੁਤ ਵਾਰੀ ਇੱਥੇ ਸੁਣਾਈ ਜਾਂਦੀ ਹੈ। ਇੱਕ ਪੰਡਿਤ ਦੀ ਕਥਾ ਸੁਣਨ ਜਾਂਦੇ ਇੱਥੇ ਕਥਾ, ਅਤੇ ਸਭ ਦਾ ਜੀ ਕਰਦਾ ਰੋਜ਼ ਹੋਏ ਸੁਣ ਕੇ, ਇੱਥੇ ਹੀ ਪੱਲੇ ਝੜਨ ਵਾਲਾ ਮਨ ਨਾ ਕਿਤੇ ਬਣ ਜਾਏ। ਉਹ ਪੰਡਿਤ ਜੀ ਜਾਂਦੇ ਰੋਜ਼ ਕਥਾ ਸੁਣਨ, ਸ਼ਾਹੂਕਾਰ ਕਥਾ ਸੁਣਨ ਜਾਂਦੇ ਸੰਤਾਂ ਦੀ। ਕਥਾ ਸੁਣਨ ਜਾਂਦਿਆਂ ਮਗਰੋਂ ਗਾਹਕ ਆ ਗਏ, ਕਾਕਾ ਕਹਿੰਦਾ ਪਿਤਾ ਜੀ ਛੇਤੀ ਆਓ, ਗਾਹਕ ਆ ਗਏ। ਉੱਥੇ ਕਥਾ ਚੱਲ ਰਹੀ ਸੀ ਕਿ ਗਊ ਜੇ ਦਾਣੇ ਖਾਣ ਆਉਣ ਲੱਗ ਜਾਏ ਤਾਂ ਉਹਨੂੰ ਹਟਾਈਦਾ ਨਹੀਂ। ਸਤਿਗੁਰੂ ਦੇ ਜੀ ਸੰਦੇ ਪਾਤਸ਼ਾਹ ਦੇ ਉਪਦੇਸ਼ ਵਿੱਚ ਜਾਂ ਨਰਾਇਣ ਹਰੀ ਉਪਦੇਸ਼ ਵਿੱਚ ਕਥਾ ਲਿਖੀ ਹੋਈ ਆ, ਹਟਾਈਦਾ ਨਹੀਂ। ਅੱਜ ਗਊ ਦੀ ਸੇਵਾ ਕਰਨ ਵਾਲੇ, ਗਊ ਦੇ ਮੂੰਹ 'ਚ ਪਾਉਣ ਵਾਲੇ ਬਹੁਤ ਘੱਟ ਲੋਕ ਨੇ, ਡੰਡਾ ਮਾਰਨ ਵਾਲੇ ਬਥੇਰੇ ਨੇ, ਘਰੋਂ ਕੱਢ ਦੇਣ ਵਾਲੇ ਬਥੇਰੇ ਨੇ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਕਿ ਜਦੋਂ ਗਰੀਬ ਗਊ, ਜਦੋਂ ਗਊ ਇਸੇ ਤਰੀਕੇ ਨਾਲ ਆਵਾਰਾ ਫਿਰਨ ਲੱਗ ਜਾਏਗੀ ਤੇ ਸਮਝ ਲਓ ਵੀ ਹੁਣ ਕਲਯੁੱਗ ਵਰਤਣ ਲੱਗ ਪਿਆ, ਕਲਯੁੱਗ ਦਾ ਫਿਰ ਪਹਿਰਾ ਚੰਗੀ ਤਰ੍ਹਾਂ ਹੋ ਗਿਆ ਸਭ ਥਾਵਾਂ ਤੇ। ਆਵਾਰਾ ਗਊ, ਗੁਰੂ ਘਰ ਗਊ ਦੀ ਹਾਲੇ ਵੀ ਸੇਵਾ ਹੁੰਦੀ ਹੈ। ਸੱਚੇ ਪਾਤਸ਼ਾਹ ਹੁਕਮ ਕੀਤੇ ਗਊ ਨੂੰ ਮੱਥਾ ਟੇਕਣ ਦੀ ਬਜਾਏ ਗਊ ਦੀ ਸੇਵਾ ਕਰਨੀ ਸ਼ੁਰੂ ਕਰੋ, ਗਊ ਦੇ ਮੂੰਹ 'ਚ ਪਾਉਣਾ। ਸਤਿਗੁਰੂ ਜੀ ਆਪ ਪੇੜਾ ਗਊ ਦੇ ਮੂੰਹ 'ਚ ਦਿੰਦੇ ਸੀ, ਗੁੜ ਗਊ ਦੇ ਮੂੰਹ 'ਚ ਦੇਣਾ ਥੋੜ੍ਹਾ ਜਿਹਾ, ਜਦੋਂ ਗਊਆਂ ਦੇ ਤਬੇਲੇ ਜਾਣਾ ਤੇ ਥੋੜ੍ਹੇ ਜਿਹੇ ਹਰੇ ਹਰੇ ਘਾਹ ਦੇ ਪੱਠੇ ਲੈ ਕੇ ਉਹਦੇ ਮੂੰਹ 'ਚ ਪਾਉਣੇ। ਗਊ ਦੀ ਸੇਵਾ ਭਾਵੇਂ ਉੱਥੇ ਖੁਰਲੀਆਂ ਭਰੀਆਂ ਹੁੰਦੀਆਂ, ਪਰ ਸਗੋਂ ਸੱਚੇ ਪਾਤਸ਼ਾਹ ਨੇ ਆਪ ਉਹਦੇ ਮੂੰਹ 'ਚ ਦੇਣਾ ਤੇ ਗਊ ਦੇ ਮੂੰਹ 'ਚ ਪਾਉਣਾ, ਗਊ ਦੀ ਸੇਵਾ, ਗਊ ਨੂੰ ਨਵਾਉਣਾ, ਗਊ ਦੇ ਪਿੰਡੇ 'ਤੇ ਹੱਥ ਫੇਰਨਾ। ਇਹ ਬੜਾ ਵੱਡਾ ਪੁੰਨ ਆ। ਜਿਹਨਾਂ ਦੇ ਬੱਚੇ ਨਹੀਂ ਹੁੰਦੇ ਸੀ ਰਾਜਿਆਂ ਮਹਾਰਾਜਿਆਂ ਦੇ, ਉਹ ਗਊ ਦੀ ਸੇਵਾ ਕਰਦੇ ਸੀ, ਬੱਚੇ ਹੋ ਜਾਂਦੇ ਸੀ। ਜਿਹਨਾਂ ਦਾ ਕੋਈ ਵੀ ਕੰਮ ਅੜਿਆ ਸੀ ਜਦੋਂ ਕਰਦੇ ਸੀ ਗਊ ਦੀ ਸੇਵਾ, ਤੇ ਸਾਰੇ ਕੰਮ ਹੋ ਜਾਂਦੇ ਸੀ। ਮੈਂ ਬਹੁਤਾ ਸਮਾਂ ਨਾ ਲਵਾਂ, ਤੇ ਉਹ ਗਊ ਦਾਣੇ ਖਾਣ ਆ ਲੱਗ ਗਈ ਤੇ ਬੱਚੇ ਨੇ ਪਹਿਲੀ ਵਾਰੀ ਸੁਣਿਆ ਕਿ ਗਊ ਨੂੰ ਨਹੀਂ ਹਟਾਉਣਾ ਚਾਹੀਦਾ, ਤੇ ਉਹਨੇ ਆਉਂਦਿਆਂ ਦੁਕਾਨ ਤੇ ਗਊ ਕੁਦਰਤੀ ਲੱਗੀ ਸੀ ਦਾਣੇ ਖਾਣ ਤੋਂ, ਉਹਨੇ ਨਹੀਂ ਹਟਾਇਆ। ਪਿਤਾ ਆ ਕੇ ਗੁੱਸੇ ਹੁੰਦਾ, ਹਟਾਉਂਦਾ ਨਹੀਂ, ਕਹਿੰਦਾ ਹੁਣੇ ਤੇ ਕਥਾ ਸੁਣ ਕੇ ਆਏ, ਫਿਰ ਐਵੇਂ ਟਾਈਮ ਖਰਾਬ ਹੀ ਕਰਨ ਜਾਂਦੇ ਆ ਉੱਥੇ ਜੇ ਗੱਲ ਨਹੀਂ ਮੰਨਣੀ ਤੇ। ਉਹ ਕਹਿੰਦਾ ਕਾਕਾ ਉੱਥੇ ਹੀ ਪੱਲੇ ਝਾੜ ਆਈਏ, ਉਹ ਤੇ ਮੂੰਹ ਰੱਖਣ ਜਾਈਦਾ, ਲਿਹਾਜ਼ ਵਾਸਤੇ ਜਾਈਦਾ, ਲੋਕ ਕਹਿਣਗੇ ਮੇਰੇ ਗਾਹਕ ਹੀ ਤਾਂ ਬਣਦੇ ਜੇ ਮੈਂ ਲੋਕਾਂ ਦੇ ਘਰਾਂ 'ਚ ਜਾਂਦਾ। ਜੇ ਮੈਂ ਨਾ ਜਾਵਾਂ ਤੇ ਲੋਕ ਮੇਰੀ ਦੁਕਾਨ 'ਤੇ ਨਹੀਂ ਆਉਣਗੇ, ਦੂਜੇ ਹੀ ਦੁਕਾਨ 'ਤੇ ਜਾਣਗੇ। ਮੈਂ ਤੇ ਇਸ ਵਾਸਤੇ ਜਾਂਦਾ, ਕਥਾ ਨਾਲ ਤਾਂ ਆਪਾਂ ਨੂੰ ਕੋਈ ਮਤਲਬ ਨਹੀਂ ਹੈ। ਜੇ ਮੈਂ ਤੇ ਉੱਥੇ ਵੇਖਣ ਜਾਂਦਾ ਕੌਣ ਕੌਣ ਆਇਆ, ਕਿਹੜੇ ਬੰਦੇ ਨਾਲ ਮੇਰਾ ਕੰਮ ਸਰ ਸਕਦਾ, ਮੈਨੂੰ ਕਥਾ ਨਾਲ ਕੋਈ ਮਤਲਬ, ਮੈਂ ਨਹੀਂ ਉੱਧਰ ਧਿਆਨ ਦਿੰਦਾ, ਤੂੰ ਇਹ ਕਿੱਥੋਂ ਸੁਣਾ ਆ। ਉਹਨੇ ਆਖਿਆ ਪਿਤਾ ਜੀ ਫਿਰ ਮੈਂ ਤੇ ਕਥਾ ਨੂੰ ਸੱਚੀ ਮੰਨ ਕੇ ਸੁਣਿਆ, ਮੈਂ ਤਾਂ ਨਹੀਂ ਹੁਣ ਹਟਾਉਂਦਾ। ਗਊ ਨੂੰ ਨਹੀਂ ਹਟਾਇਆ, ਪਿਤਾ ਨੇ ਮਾਰਿਆ, ਗਊ ਨੂੰ ਹੀ ਮਾਰਿਆ, ਉਸ ਬੱਚੇ ਨੂੰ ਮਾਰਿਆ, ਘਰੋਂ ਕੱਢ ਦਿੱਤਾ, ਘਰੋਂ ਕੱਢ ਦਿੱਤਾ, ਤੇ ਬੱਚੇ ਦਾ ਰਹਿ ਗਿਆ ਧਰਮ। ਤਿੰਨ ਚਾਰ ਸਾਖੀਆਂ ਸਤਿਗੁਰ ਪ੍ਰਤਾਪ ਸਿੰਘ ਧਰਮ ਤੇ ਸੁਣਾਉਂਦੇ। ਮੈਂ ਇੱਕ ਦੀ ਗੱਲ ਕਰਦਾ ਕਿ ਧਰਮ ਦੀ ਗੱਲ ਕਰਦਾ ਕਿ ਉਹ ਗਊ, ਉਹਦਾ ਧਰਮ ਰਹਿ ਗਿਆ ਕਿ ਗਊ ਨੂੰ ਨਹੀਂ ਹਟਾਇਆ, ਪਿਤਾ ਨੇ ਘਰੋਂ ਕੱਢਤਾ। ਇੱਕ ਪਾਸੇ ਧਰਮ ਰਹਿ ਗਿਆ, ਨਾ ਘਰ ਰਿਹਾ, ਨਾ ਪਿਓ ਰਿਹਾ, ਨਾ ਮਾਂ ਰਹੀ, ਤੇ ਨਾ ਕੋਈ ਟਿਕਾਣਾ ਰਿਹਾ, ਪਰ ਧਰਮ ਰਹਿ ਗਿਆ, ਧਰਮ ਰਹਿ ਗਿਆ। ਅਗਲੇ ਬੰਨੇ ਗਿਆ, ਸੱਪ ਨੇ ਡੱਡੂ ਫੜਿਆ ਹੋਇਆ ਸੀ, ਉਹ ਵਿਚਾਰਾ ਚੀਕ ਰਿਹਾ ਸੀ ਉੱਚੀ ਉੱਚੀ, ਕਹਿੰਦਾ ਮੈਂ ਹੱਥਾਂ ਪੈਰਾਂ ਵਾਲਾ, ਸਮਝ ਸੋਝੀ ਵਾਲਾ ਆ, ਇਹ ਬੜਾ ਵਿਚਾਰਾ ਰੌਲਾ ਪਾ ਰਿਹਾ, ਦੁਖੀ ਹੈ ਜੀ, ਮਦਦ ਕਰਨੀ ਚਾਹੀਦੀ ਆ। ਵੱਟਾ ਸੁੱਟਿਆ ਪਰ ਸੱਪ ਨੇ ਨਹੀਂ ਮਾਰਿਆ, ਲਾਗੇ ਸੁੱਟ ਦਿੱਤਾ, ਉਹ ਧਮਕ ਪਈ ਤਾਂ ਉਹ ਤਰਪ ਗਿਆ, ਤਰਪਕਣ ਦੇ ਨਾਲ ਉਹਦਾ ਮੂੰਹ ਖੁੱਲ੍ਹ ਗਿਆ, ਮੂੰਹ ਖੁੱਲ੍ਹਣ ਦੇ ਡੱਡੂ ਪਰੇ ਜਾ ਪਿਆ, ਉਹ ਭੱਜ ਗਿਆ, ਤੇ ਉਹ ਸੱਪ ਜਿਹੜਾ ਸੀ ਉਹ ਵਿਚਾਰਾ ਉੱਥੇ ਬੈਠਾ। ਤੇ ਉਹ ਫਿਰ ਉਹਨੂੰ ਕਹਿੰਦਾ ਕਾਕਾ ਤੂੰ ਇਹਨੂੰ ਛਡਾਤਾ ਮੇਰੇ ਮੂੰਹ, ਕਈ ਦਿਨਾਂ ਦਾ ਮੈਂ ਭੁੱਖਾ ਆ ਤੇ ਮੈਨੂੰ ਵੀ ਭੁੱਖ ਲੱਗੀ ਆ ਤੇ ਮੇਰੀ ਰੋਜ਼ ਵੀ ਇਹ ਆ, ਜਾਂ ਤੇ ਮੇਰੀ ਰੋਜ਼ੀ ਬਦਲਾ ਦੇ ਭਗਵਾਨ ਕੋਲੋਂ, ਮੈਂ ਵੀ ਘਾਹ ਘੂ ਖਾ ਕੇ ਗੁਜ਼ਾਰਾ ਕਰ ਲਿਆ ਕਰਾਂ, ਤੇ ਜੇ ਮੇਰੀ ਰੋਜ਼ੀ ਇਹ ਆ ਤੇ ਫਿਰ ਮੈਨੂੰ ਮਾਸ ਹੀ ਖਾਣਾ ਪੈਣਾ, ਤੇ ਮੈਨੂੰ ਤੂੰ ਭੁੱਖ, ਉਹਨੂੰ ਤੇ ਛਡਾਤਾ ਤੇ ਮੇਰੇ ਵੀ ਢਿੱਡ 'ਚ ਕੁਛ ਆਉਣਾ ਚਾਹੀਦਾ, ਮੇਰੇ ਵੀ ਅੰਦਰ ਅੱਗ ਬਲਦੀ ਆ, ਆਂਦਰਾਂ ਬਲਦੀਆਂ। ਆਪਣੇ ਪੱਟ ਦਾ ਵਾਧੂ ਮਾਸ ਕੱਢ ਕੇ ਨਾ ਜਿਹੜਾ ਇੱਕ ਵੱਟੇ ਦੇ ਨਾਲ ਤੋੜਿਆ ਮਾਸ, ਉਹਦੇ ਕੋਲ ਚਾਕੂ ਨਹੀਂ ਸੀ ਕੋਈ ਜਿਹਨੇ ਵੱਢ ਕੇ ਦੇਂਦਾ, ਵੱਟਾ ਥੱਲੇ ਰੱਖ ਕੇ ਉੱਤੋਂ ਵੱਟਾ ਮਾਰ ਕੇ ਮਾਸ ਤੋੜ ਕੇ ਉਸਦੇ ਮੂੰਹ 'ਚ ਪਾਇਆ, ਆਖਿਆ ਲੈ ਫੜ ਖਾ ਲਾ, ਮਾਸ ਖਾਣਾ ਤੇ ਆ ਲੈ ਖਾ ਲਾ, ਆਪਣੀ ਪੱਗ ਬੰਨ ਕੇ ਤੁਰ ਪਿਆ। ਓਹੋ ਧਰਮ, ਇਹ ਸਾਡਾ ਕਰਮ ਆ, ਧਰਮ ਰੱਖਣਾ ਸਾਡਾ ਕਰਮ ਆ, ਕਰਮ ਜਿਹੜਾ ਫਿਰ ਸਾਥ ਦਿੰਦਾ। ਅਗਲੇ ਬੰਨੇ ਚਲੇ ਗਿਆ, ਇੱਕ ਬੁੱਢੀ ਮਾਤਾ ਤੁਰ ਆਉਂਦੀ ਹੈ, ਬੁੱਢਿਆਂ ਨੂੰ ਉਠਾ ਲੈਣਾ, ਬੁੱਢਿਆਂ ਨੂੰ ਮਦਦ ਦੇ ਦੇਣੀ, ਪਾਣੀ ਪਿਆ ਦੇਣਾ। ਇੱਥੇ ਸੱਚੇ ਪਾਤਸ਼ਾਹੀ ਬਚਨ ਕਰਦੇ ਹੁੰਦੇ ਸੀ ਕਿ ਜੇ ਕੋਈ ਬਿਰਧ ਮਾਤਾ ਹੋਣੀ, ਜੇ ਕੋਈ ਬਿਰਧ ਭਾਈ ਹੋਣਾ ਤੇ ਉਹਦੇ ਕਮਰੇ ਚ ਜਾ ਕੇ ਪਾਣੀ ਭਰ ਕੇ ਰੱਖ ਆਉਣਾ, ਕੋਈ ਖਾਣ ਵਾਲੀ ਚੀਜ਼ ਕੋਲ ਰੱਖ ਆਉਣੀ, ਉਹਦੇ ਕੱਪੜੇ ਧੋ ਦੇਣੇ, ਉਹਨੂੰ ਮੁੱਠੀ ਚਾਪੀ ਕਰ ਦੇਣੀ, ਉਹਨੂੰ ਨਵਾ ਦੇਣਾ, ਪਾਣੀ ਭਰ ਕੇ ਉਹਦੇ ਕੋਲ ਰੱਖ ਆਉਣਾ ਕਿ ਜੇ ਨਹਾਉਣਾ ਤੇ ਨਵਾ ਦੇਣਾ, ਨਹੀਂ ਤੇ ਪਾਣੀ ਪੀਣ ਵਾਸਤੇ ਰੱਖ ਆਉਣਾ। ਹੁਣ ਸਾਨੂੰ ਇਸ ਪਾਸੇ ਦਾ ਧਿਆਨ ਘੱਟ ਗਿਆ, ਹੁਣ ਤਾਂ ਆਪਣੇ ਬਜ਼ੁਰਗਾਂ ਨੂੰ ਕੋਈ ਨਹੀਂ ਸਮਝਦੇ ਲੋਕ। ਮੈਂ ਗੱਲ ਕਰ ਰਿਹਾ, ਬੀਬੀਓ ਗੱਲਾਂ ਨਾ ਕਰੋ, ਘਰ ਜਾ ਕੇ ਕਰ ਲਿਓ। ਮੈਂ ਗੱਲ ਕਰ ਰਿਹਾ, ਉਹਨੇ ਮਾਤਾ ਦੇਖੀ ਬਜ਼ੁਰਗ ਡਗੋਈ ਨਾ ਤੁਰਦੀ ਆ, ਸਿਰ ਤੇ ਭਾਰੀ ਗੱਠੜੀ ਆ। ਮਾਤਾ ਦੀ ਬਾਂਹ ਫੜ ਲਈ, ਪੈਰੀ ਹੱਥ ਲਾਇਆ, ਮੱਥਾ ਟੇਕਿਆ, ਬਾਂਹ ਫੜ ਲਈ, ਮਾਤਾ ਤੇਰੇ ਕੋਲ ਭਾਰ ਬੜਾ, ਮੈਨੂੰ ਚੁਕਾ ਦੇ। ਮਾਂ ਕਹਿੰਦੀ ਬੱਚਾ ਮੈਂ ਦੌੜ ਨਹੀਂ ਸਕਦੀ, ਕੀ ਪਤਾ ਤੂੰ ਮੇਰਾ ਸਮਾਨ ਹੀ ਲੈ ਕੇ ਨਾ ਭੱਜੈ, ਮੇਰੇ ਕੋਲ ਤੇ ਹੋਰ ਹੈ ਵੀ ਨਹੀਂ, ਇੰਨਾ ਹੀ ਆ। ਕਹਿੰਦਾ ਮਾਤਾ ਮੈਂ ਤੇਰਾ ਧਰਮ ਦਾ ਪੁੱਤਰ ਹੋਇਆ, ਅੱਜ ਤੋਂ ਮੈਂ ਤੇਰਾ ਪੁੱਤਰ, ਤੂੰ ਮੇਰੀ ਮਾਤਾ, ਤੇ ਆ ਭਾਰ ਮੈਨੂੰ ਚੁਕਾ ਤੇ ਮੈਨੂੰ ਆਪਣੀ ਬਾਂਹ ਫੜਾ, ਮੈਂ ਤੈਨੂੰ ਜਿੱਥੇ ਜਾਣਾ ਤੈਨੂੰ ਛੱਡ ਕੇ ਆਵਾਂ ਤੇ ਮੈਂ ਤੇਰੀ ਸੇਵਾ ਕਰੂੰਗਾ। ਧਰਮ ਦੇ ਨਾਂ ਤੇ ਮਾਂ ਨੇ ਉਹ ਗੱਠੜੀ ਚੁਕਾਤੀ ਆ, ਸਿਰ ਤੇ ਬਾਂਹ ਆਪਣੀ ਫੜਾ ਦਿੱਤੀ ਆ, ਤੇ ਉਹ ਲੈ ਕੇ ਹੌਲੀ ਹੌਲੀ ਜਾ ਰਿਹਾ, ਨਾਲੇ ਮਾਤਾ ਨੂੰ ਵਰਾਉਣ ਵਾਸਤੇ ਛੋਟੀਆਂ ਛੋਟੀਆਂ ਤੋਤਰੀਆਂ ਤੋਤਰੀਆਂ ਗੱਲਾਂ ਕਰਦਾ। ਅਗਲੇ ਬੰਨੇ ਇੱਕ ਘੋੜਾ ਵੇਚਣ ਵਾਲਾ ਸੁਦਾਗਰ ਆਇਆ ਤੇ ਮਾਤਾ ਕਹਿੰਦੀ ਹੈ ਮੈਂ ਤੇ ਥੱਕ ਗਈ ਹਾਂ, ਬੱਚਾ ਇੰਨਾ ਜਵਾਨ ਵੀ ਨਹੀਂ ਸੀ ਕਿ ਮਾਤਾ ਨੂੰ ਕਨੇੜੇ ਚੱਕ ਲੈਂਦਾ। ਕਹਿੰਦੇ ਮਾਤਾ ਫਿਰ ਥੋੜ੍ਹੇ ਚਿਰ ਬਹਿ ਜਾਂਦੇ ਹਾਂ। ਮਾਤਾ ਕਹਿੰਦੀ ਰਾਤ ਹੋਣ ਵਾਲੀ, ਜਿੱਥੇ ਪਹੁੰਚਣਾ ਉਹ ਦੂਰ ਜਗ੍ਹਾ। ਕਹਿੰਦੇ ਮਾਤਾ ਫਿਰ ਤੂੰ ਦੱਸ ਕੀ ਕਰੀਏ ਆਪਾਂ। ਕਹਿੰਦੀ ਘੋੜਾ ਖਰੀਦ ਲਿਆ। ਕਹਿੰਦੇ ਮਾਂ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਪੈਸੇ ਮੰਗਦਾ ਪਿਆ। ਮਾਂ ਕਹਿੰਦੀ ਪੈਸੇ ਮੈਂ ਦਊਂਗੀ, ਤੂੰ ਘੋੜਾ ਖਰੀਦ। ਉਹਨੂੰ ਪੁੱਛਿਆ ਕਿੰਨੇ ਦਾ ਦੇਣਾ, ਉਹਨੇ ਜਿੰਨੇ ਪੈਸੇ ਮੰਗੇ। ਮਾਤਾ ਨੇ ਗੱਠੀ 'ਚ ਉਹਨੂੰ ਪੈਸੇ ਦੇ ਤੇ ਘੋੜਾ ਖਰੀਦ ਲਿਆ। ਮਾਤਾ ਨੂੰ ਘੋੜੇ 'ਤੇ ਬਿਠਾਇਆ, ਆਪ ਵੀ ਘੋੜੇ 'ਤੇ ਬਹਿ ਕੇ ਲਗਾਮ ਫੜ ਕੇ ਜਦੋਂ ਤੁਰਨ ਲੱਗਿਆ, ਥੋੜ੍ਹਾ ਜਿਹਾ ਅੱਗੇ ਗਿਆ ਤੇ ਇੱਕ ਛੋਟਾ ਜਿਹਾ ਬੱਚਾ ਰੋਣ ਡਿਆ। ਮਾਂ ਕਹਿੰਦੀ ਪੁੱਛ ਇਹ ਕਾਕਾ ਕਿਉਂ ਰੋਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਵਜੀਰ ਸਿੰਘ ਜੀ, ਭਾਈ ਰਤਨ ਸਿੰਘ ਜੀ, ਇਹਨੂੰ ਪੁੱਛੋ ਕਾਕਾ ਰੋਂਦਾ ਕਿਉਂ। ਘਰ ਜਾ ਕੇ ਜਦੋਂ ਪੁੱਛਿਆ ਤੇ ਉਹਨਾਂ ਦੱਸਿਆ ਕਿ ਵਿਆਹ ਕਰਾਉਣ ਵਾਸਤੇ ਆਏ ਆ, ਸਵੇਰ ਨੂੰ ਸਾਡੇ ਕਿਸੇ ਰਿਸ਼ਤੇਦਾਰ ਦਾ ਵਿਆਹ ਤੇ ਉਹਦੇ ਵਾਸਤੇ ਆਏ ਤੇ ਪਹੁੰਚੇ ਲੇਟ ਆ, ਤੇ ਲੰਗਰ ਤੇ ਦੁੱਧ ਜਿਹੜਾ ਮਿਲਿਆ ਨਹੀਂ ਹੈ, ਤੇ ਦੁਕਾਨ ਤੋਂ ਵੀ ਕਿਤੋਂ ਨਹੀਂ ਮਿਲਿਆ, ਤੇ ਬੱਚਾ ਮਾਂ ਨੂੰ ਦੁੱਧ ਆਉਂਦਾ ਨਹੀਂ, ਬੱਚਾ ਭੁੱਖਾ ਤੇ ਤਾਂ ਰੋਂਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਜ ਮੇਰੇ ਵਾਸਤੇ ਦੁੱਧ ਕੜੀ ਦਾ ਗਲਾਸ ਭਰ ਕੇ ਰੱਖਿਆ ਨਾ ਪੀਣ ਵਾਸਤੇ, ਇਹ ਦਿਆ ਨੂੰ, ਇਹ ਦਿਆ ਆ ਜਿਹੜਾ ਮੇਰੇ ਵਾਸਤੇ ਦੁੱਧ ਰੱਖਿਆ। ਸਾਗੁਰਾਂ ਨੇ ਪੀਤਾ ਤਾਂ ਹੀ ਨਹੀਂ ਸੀ, ਜਾਣ ਕੇ ਹੀ ਹੋਰ ਪਾਸੇ ਰੁਜੇ, ਜਦੋਂ ਪੀਣ ਵਾਸਤੇ ਕਹਿਣ ਸੇਵਾਦਾਰ ਉਹਦੀ ਕਹਿਣ ਠਹਿਰ ਜਾ ਠਹਿਰ ਕੇ ਪੀਂਦੇ ਆ। ਉਸ ਬੱਚੇ ਨੂੰ ਪਿਆ ਜਿਹੜਾ ਰੋਣ ਡਿਆ ਸੀ, ਆਹ ਦੇ ਆ ਦੁੱਧ। ਬੱਚਾ ਚੁੱਪ ਕਰ ਗਿਆ, ਕਹਿੰਦੇ ਹੁਣ ਆਪਾਂ ਵੀ ਸੁੱਖ ਨਾਲ ਸੋਵਾਂਗੇ, ਹੁਣ ਆਪਾਂ ਵੀ ਸੁੱਖ ਨਾਲ ਸੋਵਾਂਗੇ। ਉਹ ਦੁੱਧ ਉੱਥੇ ਦੇਤਾ, ਬੱਚਾ ਚੁੱਪ ਕਰਾਤਾ। ਤੀਸਰੇ ਪਾਤਸ਼ਾਹ ਆਪਣੇ ਮੰਦਰ ਵਿੱਚ ਬਹਿ ਕੇ ਨਾ ਰਾਤ ਨੂੰ ਨਾਮ ਸਿਮਰਨ ਕਰਦੇ ਆ, ਬਿਰਤੀ ਬੜੀ ਜੁੜੀ ਆ, ਨਾਮ ਜਪਣ ਦਾ ਸਵਾਦ ਬੜਾ ਆ ਰਿਹਾ, ਬੜਾ ਆਤਮਾ ਸ਼ਾਂਤ ਤੇ ਸੁਖੀ ਆ। ਇੱਕ ਮਾਈ ਨੇ ਚੀਕ ਮਾਰੀ ਹੈ, ਦੁੱਖਦਾਈ ਚੀਕ, ਰੋਈ ਤੇ ਕਲਪੀ, ਇਕਦਮ ਹਿਰਦਾ ਲੂੰਦਰ ਗਿਆ। ਜਿਹੜੇ ਸੁਣਦੇ ਆ ਨਾ ਦੁੱਖਦਾਈ, ਕਿਸੇ ਜਿਨ੍ਹਾਂ ਦੇ ਹਿਰਦੇ ਨਰਮ ਨੇ ਨਾ, ਉਹ ਕਿਸੇ ਦਾ ਦੁੱਖ ਦੇ ਕੇ ਦੁਖੀ ਦਾ ਹੋਣ ਤੇ ਉਹ ਸੰਤ ਨਹੀਂ ਹੋ ਸਕਦਾ, ਕੋਈ ਦਿਆਲੂ ਨਹੀਂ ਹੋ ਸਕਦਾ। ਸੰਤਨ ਦੁੱਖ ਪਾਏ ਤੇ ਸੰਤਾਂ ਦਾ ਦੁੱਖ ਸੁਣ ਕੇ ਤੇ ਦਰਗਾਹੋਂ ਰੱਬ ਭੱਜ ਆਉਂਦਾ, ਗਰੀਬਾਂ ਵਾਸਤੇ ਤੇ ਗਊ ਗਰੀਬ ਦੀ ਪੁਕਾਰ ਸੁਣ ਕੇ ਤੇ ਰੱਬ ਧਰਤੀ ਤੇ ਆ ਗਿਆ, ਨਹੀਂ ਤੇ ਰੱਬ ਨੂੰ ਕੀ ਲੋੜ ਸੀ। ਗਰੀਬਾਂ ਦੀ ਮਦਦ ਕਰਨ ਵਾਸਤੇ ਗੁਰੂ ਜਗ੍ਹਾ ਜਗ੍ਹਾ ਭੱਜ ਭੱਜ ਕੇ ਜਾਂਦਾ। ਤੇ ਉਹ ਮਾਤਾ ਦਾ ਪਤਾ ਕਰਨ ਵਾਸਤੇ ਭਾਈ ਬੱਲੂ ਨੂੰ ਭੇਜਿਆ, ਜਾ ਪਤਾ ਕਰ ਮਾਤਾ ਕਿਉਂ ਰੋਂਦੀ। ਪਤਾ ਲੱਗਿਆ ਕਿ ਮਾਤਾ ਦਾ ਤੇ ਨੌਜਵਾਨ ਬੱਚਾ ਚੜ੍ਹਾਈ ਕਰ ਗਿਆ, ਤੇ ਆ ਕੇ ਸਤਿਗੁਰਾਂ ਨੂੰ ਦੱਸਿਆ। ਸੱਚੇ ਪਾਤਸ਼ਾਹ ਕਹਿੰਦੇ ਲੋਕ ਤਾਂ ਨਹੀਂ ਹਲੇ ਆਏ? ਕਹਿੰਦੇ ਨਹੀਂ ਆਏ। ਕਹਿੰਦੇ ਜਾ ਮਾਤਾ ਨੂੰ ਚੁੱਪ ਕਰਾ, ਬੱਚਾ ਲਿਆ ਚੱਕ ਕੇ। ਚੁੱਪ ਕਰਾ ਕੇ ਚੁੱਕ ਕੇ ਬੱਚੇ ਨੂੰ ਲਿਆਂਦਾ, ਸਤਿਗੁਰਾਂ ਨੇ ਕਿਰਪਾ ਕਰਕੇ ਬੱਚਾ ਰਾਜੀ ਕਰ ਦਿੱਤਾ। ਆਖਿਆ ਮਾਤਾ ਜਾ ਹੁਣ ਦੱਸੀ ਕਿਸੇ ਨੂੰ, ਨਾ ਰੋਣਾ ਵੀ ਨਹੀਂ ਹੈ, ਖੁਸ਼ੀ ਖੁਸ਼ੀ ਰਹੋ ਤੇ ਗੱਲ ਨਾ ਕਿਤੇ ਕਰੀ। ਤੇ ਮਾਂ ਕਹਿੰਦੀ ਏਡਾ ਵੱਡਾ ਦੁੱਖ ਸੱਚੇ ਪਾਤਸ਼ਾਹ ਤੁਹਾਡੇ ਹੁੰਦਿਆਂ, ਕਹਿੰਦੇ ਚੰਗਾ ਅੱਗੋਂ ਮਾਪਿਆਂ ਦੇ ਹੁੰਦੇ ਬੱਚੇ ਨਹੀਂ ਚੜ੍ਹਾਈ ਕਰਿਆ ਕਰਨਗੇ। ਮਾਂ ਤੇ ਬੱਚਾ ਲੈ ਕੇ ਚਲੇ ਗਈ, ਸਿੱਖ ਕੋਲ ਹੀ ਬੈਠਾ ਸੀ ਭਾਈ ਬੱਲੂ ਜਿਹਦੇ ਰਾਹੀਂ ਇਹ ਸਾਰਾ ਕੰਮ ਹੋਇਆ। ਉਹ ਕਹਿੰਦਾ ਸੱਚੇ ਪਾਤਸ਼ਾਹ ਕਿੰਨਾ ਕੁ ਚਰਾਊ ਇਸ ਤਰ੍ਹਾਂ? ਸਤਿਗੁਰਾਂ ਨੇ ਆਖਿਆ ਚੁੱਪ ਕਰ, ਇਹੋ ਜਿਹੀਆਂ ਗੱਲਾਂ ਨਹੀਂ ਪੁੱਛੀਦੀਆਂ। ਉਹ ਫਿਰ ਪੁੱਛਦਾ, ਨਹੀਂ ਸੱਚੇ ਪਾਤਸ਼ਾਹ ਇੱਦਾਂ ਕਿੰਨਾ ਕੁ ਚਰਾਊ? ਜੋ ਦੋ ਤਿੰਨ ਵਾਰੀ ਪੁੱਛਿਆ, ਸੱਚੇ ਪਾਤਸ਼ਾਹ ਕਹਿਤਾ ਜਿੰਨਾ ਕੁ ਮੈਂ, ਜਿੰਨਾ ਚਿਰ ਮੈਂ ਸਰੀਰ ਕਰਕੇ ਧਰਤੀ ਤੇ ਗੋਇੰਦਵਾਲ ਰਹੂੰਗਾ ਨਾ ਉਨਾ ਕੁ ਚਿਰ, ਨਹੀਂ ਤੇ ਰਹਿੰਦੀ ਦੁਨੀਆਂ ਤੱਕ ਸੌਰਾਂ ਦਾ ਬਚਨ ਅਟਲ ਰਹਿਣਾ ਸੀ। ਸਿੱਖ ਜਦੋਂ ਕਿੰਤੂ ਪਰੰਤੂ ਕਰ ਦਿੰਦੇ ਨੇ, ਅੱਗੇ ਬਚਨ ਨੂੰ ਕੱਟ ਦਿਆ ਤੇ ਬਚਨ ਛੋਟਾ ਹੁੰਦਾ। ਮੈਂ ਉੱਥੇ ਕਥਾ 'ਚ ਸੁਣਾ ਰਿਹਾ ਸੀ, ਮੇਰੇ ਅੱਗੇ ਗੱਲ ਆ ਗਈ ਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਮਾਲਵੇ ਦੇ ਵਿੱਚ ਗਏ, ਡੱਲੇ ਦੇ ਪਿੰਡ 'ਚੋਂ ਪ੍ਰਸ਼ਾਦਾ ਪਾਣੀ ਛੱਕ ਕੇ ਜਦੋਂ ਸੈਰ ਵਾਸਤੇ ਬਾਹਰ ਨਿਕਲੇ ਨਾ, ਤੇ ਦੇਖਿਆ ਦੂਰ ਤੱਕ ਕਾਈ ਕਾਈ ਚਮਕੇ ਧੁੱਪ ਨਾਲ। ਸੱਚੇ ਪਾਤਸ਼ਾਹ ਖੁਸ਼ੀ ਦੇ ਮੌਜ ਵਿੱਚ ਆਖੇ ਵਰ ਦਿੰਦੇ ਆਖਿਆ, ਡੱਲਿਆ ਅ ਤੇਰੀ ਸੇਵਾ ਮਨਜ਼ੂਰ, ਅ ਤੇਰੇ ਇਲਾਕੇ ਵਿੱਚ ਆਇਆ, ਵੇਖ ਡੱਲਿਆ ਕਣਕਾਂ ਪੱਕੀਆਂ ਕਣਕਾਂ, ਚਾਰ ਸਵੇਰੇ ਦੂਰ ਤੱਕ ਕਣਕਾਂ ਹੀ ਕਣਕਾਂ। ਸਤਿਗੁਰਾਂ ਨੇ ਵਚਨ ਕਰਤਾ, ਸਿੱਖ ਨੇ ਵੀ ਘੱਟ ਨਹੀਂ ਕੀਤੀ, ਸਤਿਗੁਰਾਂ ਦੇ ਵਚਨ ਨੂੰ ਅਲੱਗ ਦਿੱਤਾ। ਸੱਚੇ ਪਾਤਸ਼ਾਹ ਨਹੀਂ ਨਹੀਂ ਤੁਹਾਨੂੰ ਭੁਲੇਖਾ ਲੱਗ ਗਿਆ, ਕਣਕਾਂ ਨਹੀਂ ਕਾਈ ਸੁੱਕੀ ਹੋਈ ਕਾਈ। ਸੱਚੇ ਪਾਤਸ਼ਾਹ ਫਿਰ ਵਚਨ ਕੀਤਾ, ਅੱਕਾਂ ਦੇ ਬੂਟੇ ਵੱਡੇ ਵੱਡੇ ਬੂਟੇ ਅੱਕਾਂ ਦੇ ਅੰਬ, ਉਹਨਾਂ ਨੂੰ ਅੰਬਾਖੜੀਆਂ ਲੱਗੀਆਂ ਲਟਕਣ। ਸੱਚੇ ਪਾਤਸ਼ਾਹ ਕਹਿੰਦੇ ਡੱਲਿਆ, ਦੇਖੋ ਡੱਲਿਆ ਅੰਬ, ਅਰੇ ਕਿੰਨੇ ਅੰਬਾਂ ਦੇ ਬਾਗ। ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਫਿਰ ਭੁਲੇਖਾ ਲੱਗ ਗਿਆ, ਇਹ ਤੇ ਅੱਕ ਨੇ, ਔੜ ਵਿੱਚ ਉੱਗੇ ਹੋਏ ਅੱਕ, ਪਾਣੀ ਨਹੀਂ ਮਿਲਦਾ ਤੇ ਕੌੜੇ ਜ਼ਹਿਰ ਵਾਲੇ। ਸਤਿਗੁਰ ਸੱਚੇ ਪਾਤਸ਼ਾਹ ਫਿਰ ਚੁੱਪ ਕਰ ਗਏ। ਥੋੜਾ ਜਿਹਾ ਅੱਗੇ ਜਾ ਕੇ ਦਿਆਲਤਾ ਅੰਦਰ ਆਈ, ਪਾਤਸ਼ਾਹ ਹੁਕਮ ਦਾ ਡੱਲਿਆ ਵੇਖ ਹੋਏ ਡੱਲਿਆ ਮਾਲਵੇ ਵਿੱਚ ਨਹਿਰਾਂ। ਕਹਿੰਦਾ ਜੀ ਬਰੇਤਾ ਚਮਕਦਾ ਸੂਰਜ ਦੀ ਧੁੱਪ ਨਾਲ, ਰੇਤਾ ਚਮਕਦਾ ਸੂਰਜ ਦੀ ਧੁੱਪ, ਇੱਥੇ ਕਿੱਥੇ ਨਹਿਰਾਂ, ਇੱਥੇ ਕਿੱਥੇ ਪਾਣੀ। ਸਤਿਗੁਰੂ ਫਿਰ ਦੇ ਕੇ ਜਾਂਦਿਆਂ ਜਾਂਦਿਆਂ ਡੱਲਿਆ, ਉਹ ਜੇ ਤੂੰ ਬਚਨ ਨਾ ਕੱਟਦਾ ਤੇ ਹੁਣੇ ਹੀ ਸਾਰਾ ਕੁਛ ਹੋ ਜਾਣਾ ਸੀ, ਜਿਵੇਂ ਮਠਿਆਈਆਂ ਤੱਕ ਤੋਂ ਉਸੇ ਵੇਲੇ ਝੜ ਪਈਆਂ ਨਾ, ਅੱਕ ਉਸੇ ਵੇਲੇ ਮਿੱਠੇ ਹੋ ਗਏ ਤੋੜ ਕੇ ਖਾਧੇ, ਰੀਠੇ ਮਿੱਠੇ ਹੋ ਗਏ ਉਸੇ ਵੇਲੇ, ਇਹ ਹੁਣੇ ਜਾਣਾ ਸੀ ਸਭ ਕੁਛ, ਉਹ ਤੂੰ ਗੁਰੂ ਕਾ ਬਚਨ ਲੱਭ ਦਿੱਤਾ, ਹੁਣ ਹੋਏਗਾ ਤੇ ਹੁਣ ਵੀ ਅੰਬ ਵੀ ਲੱਗਣਗੇ, ਨਹਿਰਾਂ ਵੀ ਚੱਲਣਗੀਆਂ, ਕਣਕਾਂ ਵੀ ਹੋਣਗੀਆਂ, ਪਰ ਜਦੋਂ ਤੇਰਾ ਕੋਈ ਨਹੀਂ ਰਹਿ ਗਿਆ ਵੇਖਣ ਵਾਲਾ ਉਦੋਂ ਹੋਣਗੀਆਂ। ਹੁਣ ਤੂੰ ਬਚਨ ਨੂੰ ਲੱਦੇ, ਉਹਨਾਂ ਚਿਰ ਉਸ ਇਲਾਕੇ ਨੂੰ, ਫਿਰ ਉਹਨਾਂ ਚਿਰ ਉਡੀਕ ਕਰਨੀ ਪਈ, ਸਾਗਰਾਂ ਦੀ ਦਿੱਤੀ ਦਾਤ ਫਿਰ ਉਨੀ ਪਿੱਛੇ ਚਲੇ ਗਏ। ਸਿੱਖ ਜਦੋਂ ਗੁਰੂ ਦਾ ਬਚਨ ਕੱਟਦੇ ਆ, ਮੈਂ ਇਸ ਗੱਲ ਨੂੰ ਫਿਰ ਦੁਹਰਾ ਦਿੰਦਾ ਕਿ ਸਤਿਗੁਰੂ ਜਦੋਂ ਵੀ ਕੋਈ ਬਚਨ ਕਰਨ, ਸਤ ਬਚਨ ਜੇ ਕਿਹਾ ਜਾਏ ਤੇ ਏਡੀ ਵੱਡੀ ਹੋਰ ਕੋਈ ਗੱਲ ਨਹੀਂ ਹੈ, ਤੇ ਉਦੋਂ ਹੀ ਬਚਨ ਦਾ ਸੁੱਖ ਉਸੇ ਵੇਲੇ ਸੁੱਖ ਹੋ ਜਾਏਗਾ, ਕਿੱਦਾਂ ਦਾ ਵੀ ਬਚਨ ਹੋਏ ਉਸੇ ਵੇਲੇ ਸੁੱਖ ਹੋਏਗਾ। ਸਤਿਗੁਰਾਂ ਨੇ ਸਿਰ ਮੰਗੇ ਸੀ ਨਾ ਪੰਜ ਪਿਆਰਿਆਂ ਕੋਲੋਂ, ਤੇ ਉਹਨਾਂ ਨੇ ਸਿਰ ਦੇ ਦਿੱਤੇ, ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਿੰਦੇ ਵੀ ਕੀਤਾ, ਤੇ ਲੱਖ ਦੀ ਗਿਣਤੀ ਵਿੱਚ ਉਸ ਵੇਲੇ ਸਿੱਖ ਜੁੜੇ ਸੀ, ਲੱਖਾਂ ਵਿੱਚ ਆਖਿਆ ਕਿ ਇਹ ਮੇਰੇ ਪਿਆਰੇ ਸਿੱਖ ਆ, ਇੱਕੋ ਹੀ ਬਚਨ ਕੀਤਾ ਮੇਰੇ ਪਿਆਰੇ ਸਿੱਖ ਆ, ਇਹ ਪੰਜੇ ਮੇਰੇ ਪਿਆਰੇ ਸਿੱਖ ਆ, ਤੇ ਇਹ ਪੰਜੇ ਪਿਆਰਿਆਂ ਨੂੰ ਅੱਜ ਪੂਰੇ ਦੁਨੀਆਂ ਦੇ ਵਿੱਚ ਪੂਜਿਆ ਜਾਂਦਾ, ਜਿਹੜਾ ਵੀ ਕੋਈ ਪਿਆਰਾ ਬਣਦਾ ਉਹਨੂੰ ਸਾਰੇ ਮੱਥਾ ਟੇਕਦੇ, ਸਾਰੇ ਹੀ ਫੁੱਲ ਛਿੜਦੇ, ਸਾਰੇ ਹੀ ਉਹਦਾ ਸਤਿਕਾਰ ਕਰਦੇ, ਉਹ ਪੰਜਾਂ ਪਿਆਰਿਆਂ ਦੇ ਨਾਂ ਤੇ ਅੱਜ ਵੀ ਜੇ ਕੋਈ ਖਲੋਂਦਾ ਨਾ ਉਹਦਾ ਵੀ ਓਨਾ ਹੀ ਮਾਣ ਸਤਿਕਾਰ ਹੁੰਦਾ, ਪਰ ਇਹ ਹੁੰਦਾ ਕਿਉਂ ਆ? ਸਤਿਗੁਰਾਂ ਨੂੰ ਸਤ ਵਚਨ ਕਿਹਾ ਸੀ, ਉਹਨਾਂ ਆਖਿਆ ਸਿਰ ਚਾਹੀਦਾ ਤੇ ਲੈ ਲਓ ਪਾਤਸ਼ਾਹ, ਜਾਨ ਵੀ ਤੁਹਾਡੀ ਹੈ, ਸਰੀਰ ਵੀ ਤੁਹਾਡਾ ਹੈ, ਹੈ ਹੀ ਸਭ ਕੁਛ ਤੁਹਾਡਾ, ਤੂੰ ਮੇਰਾ ਮੈਂ ਤੇਰਾ, ਉਹ ਮੈਂ ਤੇਰਾ, ਤੇ ਫਿਰ ਸਤਿਗੁਰੂ ਕਿੱਥੇ ਗਿਆ? ਸਤਿਗੁਰੂ ਕਹਿੰਦੇ ਤੂੰ ਮੇਰਾ, ਕਹਿੰਦੇ ਹਾਂ, ਕਹਿੰਦਾ ਮੈਂ ਤੂੰ ਮੇਰਾ, ਤੂੰ ਮੇਰਾ ਮੈਂ ਤੇਰੇ ਮਨ ਵਿੱਚ ਵਸਿਆ, ਹੋ ਮੈਂ ਤੇਰਾ ਤੂੰ ਮੈਂ ਮਨ ਵਸਿਆ, ਜੇ ਮੈਂ ਤੇਰਾ ਤੇ ਸਤਿਗੁਰੂ ਕਿੱਥੇ ਵਸੇਗਾ? ਸਰੀਰ ਤੇਰੇ ਮੰਦਰ ਵਿੱਚ, ਤੇਰੀ ਜ਼ਬਾਨ ਤੇ, ਤੇਰੇ ਸਰੀਰ ਵਿੱਚ। ਜਿਹੜਾ ਬੰਦਾ ਕਹਿੰਦਾ ਗੁਰੂ ਮੈਂ ਤੇਰਾ, ਉਹ ਸਤਿਗੁਰੂ ਫਿਰ ਉਹਦੇ ਸਰੀਰ 'ਚ ਨਾ ਵਸੇ, ਇਹ ਨਹੀਂ ਹੋ ਸਕਦਾ, ਇਹ ਕਦੀ ਨਹੀਂ ਹੋਇਆ, ਨਾ ਹੋਇਆ ਨਾ ਹੋਏਗਾ। ਜਿਹੜਾ ਬੰਦਾ ਗੁਰੂ ਦਾ ਹੋ ਗਿਆ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਬਸ ਗੁਰੂ ਦਾ ਜਿਹੜਾ ਹੋ ਜਾਂਦਾ ਨਾ ਸਾਰਾ ਕੁਛ, ਫਿਰ ਉਹ ਗੁਰੂ ਉਹਦੇ ਕੋਲ ਲੁਕਾਉਂਦਾ ਨਹੀਂ ਹੈ, ਗੁਰੂ ਉਹਨੂੰ ਦਿੰਦਾ, ਘੇਰ ਘੇਰ ਕੇ ਲਿਆ ਕੇ ਦਿੰਦਾ, ਬਾਅਦ ਵਸਤੂਆਂ ਭੱਜਣ ਤੇ ਗੁਰੂ ਉਹਦੇ ਘਰ ਛੱਡ ਕੇ ਆਉਂਦਾ, ਗੁਰੂ ਉਹਨੂੰ ਸਾਰੇ ਸੁੱਖ ਦਿੰਦਾ, ਸਾਰੇ ਉਹਦੇ ਕੰਮ ਕਰਦਾ, ਲੋਕ ਪਰ ਲੋਕ ਗੁਰੂ ਉਹਦਾ ਸਵਾਰ ਦਿੰਦਾ, ਕੋਈ ਗੁਰੂ ਦਾ ਹੋ ਕੇ ਤੇ ਵੇਖੇ, ਕੋਈ ਗੁਰੂ ਦਾ ਬਣ ਕੇ ਤੇ ਵੇਖੇ। ਮੈਂ ਗੱਲ ਇਹ ਕਰ ਰਿਹਾ ਸੀ ਕਿ ਉਹਨੇ ਆਖਿਆ ਧਰਮ ਦਾ ਮੈਨੂੰ ਸੋਨੇ ਦਾ ਹਾਰ ਵੀ ਨਹੀਂ ਰਿਹਾ, ਮੇਰੇ ਕੋਲ 9 ਲੱਖਾਂ ਹਾਰ ਨਹੀਂ ਰਿਹਾ, ਲਾਲ ਨਹੀਂ ਰਿਹਾ, 500 ਰੁਪਈਆ ਵੀ ਨਹੀਂ ਰਿਹਾ, ਤੇ ਫਿਰ ਹੁਣ ਘਾਹ ਵੇਚਣ ਦਾ, ਸੱਚ ਬੋਲਣ ਦਾ, ਧਰਮ ਦੀ ਕਿਰਤ ਕਰਨ ਦਾ ਜੇ 1 ਟਕਾ ਮਿਲਦਾ ਤੇ ਚਲੋ ਇਹ ਹੀ ਲੈ ਲੈਂਦੇ ਹਾਂ। ਧਰਮੀ ਬੰਦਿਆਂ ਨੂੰ, ਸੱਚ ਦੀ ਕਮਾਈ ਕਰਨ ਵਾਲਿਆਂ ਨੂੰ, ਕਿਰਤ ਕਰਨ ਵਾਲਿਆਂ ਨੂੰ ਥੋੜੇ ਪੈਸੇ ਤੇ ਮਿਲਦੇ ਆ, ਪਰ ਉਹ ਸੁਖਦਾਈ ਹੁੰਦੇ, ਉਹ ਬਿਮਾਰੀਆਂ ਤੇ ਨਹੀਂ ਲੱਗਦੇ, ਉਹਨਾਂ ਪੈਸਿਆਂ ਨੂੰ ਅੱਗ ਨਹੀਂ ਲੱਗਦੀ, ਉਹਨਾਂ ਪੈਸਿਆਂ ਦੇ ਮੁਕੱਦਮੇ ਨਹੀਂ ਲੜਨੇ ਪੈਂਦੇ, ਉਹਨਾਂ ਪੈਸਿਆਂ ਨੂੰ ਵਿਪਤਾ ਨਹੀਂ ਪੈਂਦੀ, ਉਹ ਥੋੜੇ ਪੈਸੇ ਸੁਖਦਾਈ ਹੁੰਦੇ। ਝੁੱਗੀਆਂ ਵਿੱਚ ਸੌਣ ਵਾਲਿਆਂ ਨੂੰ ਇਹ ਸਾਰੇ ਕਸ਼ਟ ਨਹੀਂ ਝੱਲਣੇ ਪੈਂਦੇ। ਤੇ ਮੈਂ ਗੱਲ ਕਰਦਾ ਮਿਹਨਤ ਵਾਲਿਆਂ ਦੀ, ਤੇ ਉਹਨੇ ਆਖਿਆ ਧਰਮ ਦੀ ਗੱਲ ਕਰਦੇ ਆ, ਆਖਿਆ ਧਰਮ ਦਾ ਜੈਕਾਰ, ਧਰਮ ਦਾ ਨਾਰ, ਅੱਜ ਤੋਂ ਮੈਂ ਧਰਮ ਦਾ ਕੰਮ ਕਰਾਂਗਾ, ਅੱਜ ਤੋਂ ਮੈਂ ਸੱਚ ਬੋਲਾਂਗਾ, ਮੈਂ ਆਪਣੀ ਕਿਰਤ ਕਰਕੇ ਖਾਵਾਂਗਾ, ਡਿੱਗੀ ਪਈ ਚੀਜ਼ ਵੀ ਕਿਸੇ ਦੀ ਉਹਨੂੰ ਮੋੜ ਦਿਆਂਗਾ, ਕਿਸੇ ਦਾ ਹੱਕ ਨਹੀਂ ਰੱਖਾਂਗਾ। ਆਖਿਆ ਲੈ ਫੜ ਇੱਕ ਟਕਾ, ਪੈਸਾ ਤਾਂ ਇੱਕ ਹੀ ਮਿਲਿਆ, ਧਰਮ ਕਰਮ ਕਰਨ ਵਾਲਿਆਂ ਨੂੰ ਪੈਸਾ ਅੱਜ ਵੀ ਥੋੜ੍ਹਾ ਮਿਲਦਾ। ਮੈਂ ਇਸ ਲਈ ਤੇ ਮੈਂ ਤੁਰ ਕੇ ਦੇਖਿਆ, ਵਿੱਚੋਂ ਕੋਈ ਪੈਸਾ ਲੈ ਤੇ ਲਵੇ ਭਾਵੇਂ, ਦਿੰਦਾ ਨਹੀਂ ਹੈ। ਧਰਮ ਕਰਨ ਵਾਲਿਆਂ ਨੂੰ ਪੈਸਾ ਥੋੜ੍ਹਾ ਮਿਲਦਾ, ਪਰ ਥੋੜ੍ਹਾ ਵੀ ਪੈਸਾ ਜਿਹੜਾ ਨਾ, ਉਹ ਫਿਰ ਬਥੇਰਾ ਹੋ ਜਾਂਦਾ, ਉਹ ਸੁਖਦਾਈ ਹੋ ਜਾਂਦਾ। ਇੱਕ ਟਕਾ ਲਿਆ, ਇੱਕ ਟਕੇ ਦੀ ਉਹ ਵਿਚਾਰੇ ਨਹੀਂ ਧਰਮ ਨਾਲ ਅੱਜ ਹੀ ਜੁੜੇ ਆ, ਉਹਨੂੰ ਬਾਕੀ ਗੱਲਾਂ ਦਾ ਹਾਲੇ ਪਤਾ ਨਹੀਂ ਸੀ। ਲੋਕ ਆਂਢ ਗੁਆਂਢ ਮੱਛੀਆਂ ਖਾਂਦੇ ਸੀ, ਉਹ ਮੱਛੀ ਕੋਈ ਵੇਚਦਾ ਪਿਆ ਸੀ ਤੇ ਹੈ ਵੀ ਇੱਕ ਹੀ ਟਕਾ ਸੀ, ਉਹਦੇ ਮਨ ਚ ਆ ਗਿਆ ਚਲੋ ਮੱਛੀ ਖਾ ਲੈਂਦੇ ਹਾਂ। ਧਰਮੀ ਬੰਦੇ ਨੂੰ ਮੱਛੀ ਨਹੀਂ ਖਾਣੀ ਚਾਹੀਦੀ, ਉਹਨੇ ਅੱਜ ਹੀ ਧਰਮ ਦੀ ਜੈਕਾਰ ਕਹੀ ਆ, ਪਰ ਸਾਰੀਆਂ ਗੱਲਾਂ ਦਾ ਪਤਾ ਨਹੀਂ ਸੀ। ਉਹਨੇ ਇੱਕ ਟਕੇ ਦੀ ਮੱਛੀ ਮੁੱਲ ਖਰੀਦ ਲਈ। ਧਰਮ ਵੱਲ ਪਾਸੇ ਤੁਰਿਆ ਤੇ ਧਰਮ ਸਾਹ ਦਿੰਦਾ, ਮੱਛੀ ਮੁੱਲ ਲਈ ਤੇ ਜਦੋਂ ਘਰ ਜਾ ਕੇ ਚੀਰੀ ਨਾ ਮੱਛੀ, ਤੇ ਮੱਛੀ ਵਿੱਚੋਂ ਲਾਲ ਨਿਕਲ ਆਇਆ। ਤੇ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਆ, ਮੱਛੀ ਉਹਨੇ ਆਖਿਆ ਅੱਗ ਬਾਲਾਂਗੇ, ਕਿੱਦਾਂ ਬਾਲਾਂਗੇ, ਮੀਂਹ ਪੈ ਕੇ ਹਟਿਆ, ਅੱਗ ਕਿੱਦਾਂ ਬਾਲਾਂਗੇ। ਤੇ ਉਹ ਇੱਕ ਦਰਖਤ ਥੱਲੇ ਗਿਆ, ਬੋਰ ਦਾ ਦਰਖਤ ਸੀ ਜਾਂ ਕੋਈ ਹੋਰ ਦਰਖਤ ਸੀ, ਵੇਖਿਆ ਤੇ ਉੱਤੇ ਇੱਲ ਦਾ ਆਲਣਾ ਸੀ, ਉਹਦੇ ਵਿੱਚ ਸੁੱਕੀਆਂ ਲੱਕੜਾਂ ਸੀ, ਉਹ ਲੱਕੜਾਂ ਦੇ ਆਲਣੇ ਬਣਾਉਂਦੇ, ਨਿੱਕੀ ਨਿੱਕੀ ਟਾਹਣੀਆਂ ਤੋੜ ਤੋੜ ਕੇ ਰੱਖ ਰੱਖ ਕੇ ਆਪਣਾ ਆਲਣਾ ਬਣਾਉਂਦੀ। ਤੇ ਉਹ ਇੱਲ ਉੱਥੇ ਹੈ ਨਹੀਂ ਸੀ, ਪਰ ਹੈ ਇੱਲ ਦਾ ਆਲਣਾ ਸੀ, ਵਾਹਵਾ ਸਾਰੀਆਂ ਲੱਕੜਾਂ ਸੀ। ਤੇ ਉਹ ਜਦੋਂ ਉਹਨੂੰ ਲਾਉਣ ਵਾਸਤੇ ਚੜਿਆ ਤੇ ਉਹਦੇ ਵਿੱਚ ਇੱਲ ਨੇ ਕਿਹੜਾ ਖਾਣਾ ਸੀ, ਸੋਨੇ ਦਾ ਹਾਰ, ਉਹ ਵੀ ਉੱਥੇ ਚੜਿਆ ਤੂੰ ਹਾਰ ਵੀ ਲੱਗ ਪਿਆ, 9 ਲੱਖਾਂ ਹਾਰ ਵੀ ਲੱਗ ਪਿਆ, ਲੱਕੜਾਂ ਵੀ ਲੈ ਲਈਆਂ, ਤੇ ਇਹ ਮੱਛੀ ਵੀ ਘਰ ਲੈ ਚੱਲਿਆ। ਤੇ ਮਾਂ ਨੂੰ ਜਾ ਕੇ ਕਹਿੰਦਾ, ਮਾਂ ਆ ਛੇਤੀ ਆ ਜਾ, ਅੱਜ ਲੱਭ ਪਿਆ ਆਪਣਾ ਸਾਰਾ ਕੁਛ, ਧਰਮ ਦੀ ਜੈਕਾਰ ਕਹੀ ਆ, ਧਰਮ ਦਾ ਨਾਂ ਲਿਆ ਆ, ਧਰਮ ਦਾ ਨਾਰਾ ਲਾਇਆ, ਧਰਮੀ ਬਣ ਗਿਆ, ਜਦੋਂ ਮੈਂ ਸੱਚ ਬੋਲਣਾ ਸ਼ੁਰੂ ਕੀਤਾ, ਮੈਂ ਪਾਪ ਨਹੀਂ ਕਰਨਾ, ਇਹ ਮੈਂ ਆਰੰਭ ਤਾਂ ਕਰ ਲਈ ਆ, ਗੁਰੂ ਵਾਲਾ ਹੋ ਗਿਆ, ਆਪਣਾ ਲੱਭ ਪਿਆ ਸਾਰਾ ਕੁਛ। ਗੁਆਂਢੀਆਂ ਨੇ ਸੁਣ ਲਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਪੈਸੇ ਅਸੀਂ ਚੋਰੀ ਕੀਤੇ ਆ, ਉਹ ਪੈਸੇ ਵੀ 500 ਦੇ ਗਏ। ਜਦੋਂ ਮੱਛੀ ਚੀਰੀ ਤਾਂ ਉਹਦੇ ਚੋਂ ਲਾਲ ਵੀ ਨਿਕਲ ਆਇਆ, ਜਦੋਂ ਲਾਲ ਵੀ ਨਿਕਲ ਆਇਆ ਤੇ ਉਧਰੋਂ ਕੋਈ ਸਾਧੂ ਨਿਕਲ ਆਇਆ ਤੇ ਉਹਨੇ ਆ ਕੇ ਕਹਿਤਾ, ਇਹ ਕੀ ਕਰਨ ਲੱਗੇ ਆ? ਕਹਿੰਦੇ ਮੱਛੀ ਖਾਣ ਲੱਗੇ ਆ। ਕਹਿੰਦੇ ਫਿਰ ਇਹ ਜਿਹੜਾ ਲਾਲ ਤੇ ਸੋਨੇ ਦਾ ਗੇੜਾ ਹੈ, ਹਾਰ ਜਿਹੜਾ ਆ, ਤੇ ਆਹ 500 ਰੁਪਇਆ ਫਿਰ ਇਹ ਨਹੀਂ ਰਹਿਣਾ ਜੇ ਤੁਸੀਂ ਮਾਸ ਖਾ ਲਿਆ ਤੇ, ਇਹ ਧਰਮ ਦੀ ਜੈਕਾਰ ਨਹੀਂ ਹੈ, ਇਹ ਜੇ ਖਾਓਗੇ ਫਿਰ ਇਹ ਨਹੀਂ ਰਹਿਣਾ। ਤੇ ਮੈਂ ਕਥਾ ਸੁਣਾ ਰਿਹਾ ਸੀ, ਉਹ ਬੱਚਾ ਧਰਮ ਨੂੰ ਫੜ ਕੇ ਤੁਰ ਪਿਆ, ਮੈਂ ਧਰਮ ਕਰਾਂਗਾ, ਅੱਜ ਤੋਂ ਮੈਂ ਧਰਮ ਹੀ ਹੋ ਗਿਆ, ਧਰਮ ਕਰਨ ਲੱਗਿਆ, ਮਾਤਾ ਨਹੀਂ ਰਹੀ, ਪਿਤਾ ਨਹੀਂ ਦਿਆ, ਘਰ ਨਹੀਂ ਦਿਆ, ਘਾਟ ਨਹੀਂ ਦਿਆ, ਆਪਣਾ ਕੁਛ ਵੀ ਨਹੀਂ ਰਿਹਾ, ਪਰ ਧਰਮ ਰਹਿ ਗਿਆ ਨਾ, ਤੇ ਰਸਤੇ ਵਿੱਚ ਤੁਰਿਆ। ਗਊ ਨੂੰ ਨਹੀਂ ਦਾਣਿਆਂ ਤੋਂ ਹਟਾਇਆ ਪਹਿਲਾ ਧਰਮ, ਦੂਜਾ ਡੱਡੂ ਛਡਾ ਦਿੱਤਾ ਸੱਪ ਦੇ ਮੂੰਹ ਚੋਂ, ਦੂਜਾ ਧਰਮ, ਤੀਜਾ ਉਹਨੂੰ ਆਪਣੇ ਪੱਟ ਦਾ ਮਾਸ ਦਿੱਤਾ, ਤੀਜਾ ਧਰਮ, 3 ਵਾਰੀ ਧਰਮ ਕਰਨ ਦੇ ਨਾਲ ਚੌਥਾ ਧਰਮ ਕੀਤਾ ਕਿ ਬੁੱਢੀ ਮਾਤਾ ਦੀ ਡੰਗੋਰੀ ਫੜ ਕੇ ਤੇ ਆਪਣੇ ਗੱਠੜੀ ਸਿਰ ਤੇ ਰੱਖ ਲਈ, ਤੁਰ ਪਿਆ। 4 ਪੜਾ ਇਹਨੇ ਪੂਰੇ ਕਰ ਲਏ ਤੇ ਮਾਂ ਨੇ ਆਖਿਆ ਘੋੜਾ ਖਰੀਦ ਲਿਆ, ਘੋੜਾ ਖਰੀਦ ਲਿਆ, ਘੋੜੇ ਤੇ ਬਹਿ ਕੇ ਸੌਖਾ ਸੌਖਾ ਹੋ ਗਿਆ, ਧਰਮ ਨੇ ਸਾਥ ਦੇ ਦਿੱਤਾ। ਬੱਚਾ ਰੋਂਦਾ, ਮਾਂ ਕਹਿੰਦੀ ਆ, ਪੁੱਛ ਕਿਉਂ ਰੋਂਦਾ? ਬੱਚਾ ਰੋਂਦਾ ਤੇ ਪੁੱਛੋ। ਮੈਂ ਕਹਿੰਦਾ ਸੰਤਨ ਦੁੱਖ ਪਾਏ ਤੇ ਦੁਖੀ, ਕੋਈ ਸਾਧੂ ਸੰਤ ਭਗਤ ਗਰੀਬ ਰੋਂਦਾ ਤੇ ਗੁਰੂ ਨੂੰ ਫਿਕਰ ਪੈਂਦਾ ਕਿ ਕਿਉਂ ਰੋਂਦਾ, ਕੀ ਚਾਹੀਦਾ? ਆਂਢ ਗੁਆਂਢ ਕੋਈ ਧਰਮੀ ਹੈ ਤੇ ਉਹਨੂੰ ਫਿਕਰ ਪੈਂਦਾ, ਜਾ ਕੇ ਭੱਜ ਕੇ ਪੁੱਛਦਾ ਕੀ ਚਾਹੀਦਾ, ਕਿਉਂ ਰੋਂਦਾ? ਜੇ ਬੰਦਾ ਧਰਮੀ ਆ ਤੇ ਉਹਨੂੰ ਪੁੱਛਣਾ ਚਾਹੀਦਾ ਕਿ ਕਿਉਂ ਰੋਂਦਾ, ਮਨ ਤਨ ਧਨ ਕਰਕੇ ਉਹਦੀ ਹੈਲਪ ਕਰ ਦੇਣੀ ਚਾਹੀਦੀ, ਸੇਵਾ ਕਰਨੀ ਚਾਹੀਦੀ, ਉਹਦੇ ਤੇ ਪਰਉਪਕਾਰ ਕਰ ਦੇਣਾ ਚਾਹੀਦਾ ਕਿ ਇਹਨੂੰ ਕੀ ਪਰੇਸ਼ਾਨੀ ਆ, ਇਹਦੀ ਦੂਰ ਕਰ ਦੇਣੀ ਚਾਹੀਦੀ ਹੈ, ਉਹਦੀ ਲੋੜ ਕਰ ਦੇਣੀ ਚਾਹੀਦੀ ਹੈ ਪੂਰੀ, ਜਿਹੜਾ ਰੋਂਦਾ। ਧਰਮ ਆ, ਧਰਮੀ ਆ ਤੇ ਫਿਰ ਨਾ ਤਨ ਲੁਕੋਵੋ ਨਾ ਧਨ ਲੁਕੋਵੋ, ਤੇ ਘਰ ਵਿੱਚ ਪਦਾਰਥ ਪਿਆ ਵੀ ਹੁਣ ਇਹ ਚਲੇ ਜਾਣਗੇ ਤੇ ਫੇਰ ਹੀ ਵੰਡ ਕੇ ਖਾਵਾਂਗੇ, ਜੇ ਕੋਈ ਆ ਗਿਆ ਤਾਂ ਜਿੰਨਾ ਹੈਗਾ ਉਨਾ ਹੀ ਵੰਡ ਕੇ ਖਾ ਲਓ, ਭਾਵੇਂ ਥੋੜ੍ਹਾ ਥੋੜ੍ਹੀ ਆਏ ਕੋਈ ਗੱਲ ਨਹੀਂ, ਪਰ ਖਾਓ ਵੰਡ ਕੇ। ਉਹ ਇਸ ਤਰ੍ਹਾਂ ਹੋਇਆ, ਘੋੜੇ ਤੇ ਚੜ ਬੈਠੇ, ਮਾਂ ਕਹਿੰਦੀ ਪੁੱਛ ਬੱਚੇ ਨੂੰ, ਪੁੱਛਿਆ ਕਾਕਾ ਵੀਰ ਤੂੰ ਕਿਉਂ ਰੋਨਾ? ਕਹਿੰਦਾ ਮੇਰੇ ਮਾਤਾ ਪਿਤਾ ਨੇ ਘਰੋਂ ਕੱਢਤਾ, ਮੇਰਾ ਕੋਈ ਹੈ ਨਹੀਂ, ਕਿੱਥੇ ਰਹੂੰਗਾ, ਕੀ ਖਾਊਂਗਾ, ਤਾਂ ਰੋਨਾ? ਉਹਨੇ ਆਖਿਆ ਸਾਡਾ ਵੀ ਕੋਈ ਨਹੀਂ ਹੈਗਾ, ਆ ਜਾ ਘੋੜੇ ਤੇ ਬਹਿ ਜਾ, ਤੂੰ ਅੱਜ ਤੋਂ ਮੇਰਾ ਧਰਮ ਦਾ ਵੀਰ ਹੋਇਆ। ਚਲੇ ਗਏ, ਅੱਗੇ ਇੱਕ ਰਾਜਧਾਨੀ ਆਈ, ਮਾਤਾ ਕਹਿੰਦੀ ਹੈ ਰਾਜੇ ਕੋਲ ਜਾਣਾ ਹੈ, ਰਾਜੇ ਕੋਲ ਦੋਨਾਂ ਬੱਚਿਆਂ ਨੂੰ ਭੇਜਿਆ, ਆਪ ਪਿੱਛੇ ਖਲੋ ਗਈ ਆ, 2 ਲਾਲ ਆਪਣੀ ਗੱਠੀ ਚੋਂ ਕੱਢ ਕੇ ਦਿੱਤੇ ਆ, ਲਓ ਰਾਜੇ ਨੂੰ ਦਿਓ। ਰਾਜੇ ਨੇ ਪੁੱਛਿਆ ਇਹ ਕਿੱਥੋਂ ਲਿਆਂਦੇ ਲਾਲ? ਕਹਿੰਦੇ ਸਾਡੀ ਮਾਤਾ ਕੋਲ ਤੇ ਬੜੇ ਆ, ਗੱਠੜੀ ਭਰੀ ਪਈ ਆ, ਫਿਰ ਕਾਹਦੇ ਵਾਸਤੇ? ਕਹਿੰਦੇ ਸਾਡੇ ਕੋਲ ਘਰ ਨਹੀਂ ਹੈ, ਰਹਿਣ ਨੂੰ ਜਗ੍ਹਾ ਨਹੀਂ ਹੈ, ਖਾਣ ਨੂੰ ਕੋਈ ਚੀਜ਼ ਨਹੀਂ, ਕੱਪੜਾ ਲੀੜਾ ਨਹੀਂ ਹੈ, ਵਿਦੇਸ਼ੀ ਹਾਂ, ਅਸੀਂ ਰਹਿਣਾ ਚਾਹੁੰਦੇ ਹਾਂ, ਘਰ ਬਾਰ ਚਾਹੁੰਦੇ ਹਾਂ। ਰਾਜੇ ਨੇ ਆਪਣੇ ਮਹਿਲਾਂ ਦੇ ਵਿੱਚ ਇੱਕ ਘਰ ਦੇ ਦਿੱਤਾ, ਆਪਣੇ ਕੋਲ ਰੱਖ ਲਿਆ, ਦਸ ਦਸ ਹੀ ਕੰਮ ਤੇ ਉਹਨਾਂ ਦੇ ਲਾ ਦਿੱਤੇ, ਅਨਪਣ ਦਾ ਇੰਤਜ਼ਾਮ ਕਰਤਾ, ਕੱਪੜੇ ਲੈਣੇ ਦਾ ਇੰਤਜ਼ਾਮ ਕਰ ਦਿੱਤਾ, ਭਾਂਡਾ ਠੀਕਰ ਜੋ ਚਾਹੀਦੇ ਸਭ ਪਦਾਰਥ ਉਹਨਾਂ ਨੂੰ ਦਿੱਤਾ, ਘਰ ਭਰ ਦਿੱਤਾ, ਆਪਣੇ ਕੋਲ ਰੱਖ ਲਿਆ, ਉਹ ਬੱਚੇ ਪੜ੍ਹਨੇ ਪਾ ਦਿੱਤੇ, ਵਿੱਦਿਆ ਸ਼ਸਤਰ ਵਿੱਦਿਆ ਸਾਰੀਆਂ ਵਿੱਦਿਆ ਉਹਨਾਂ ਨੂੰ ਸਿਖਾ ਦਿੱਤੀਆਂ। ਇੱਕ ਦਿਨ ਰਾਜਾ ਉਹਨਾਂ ਨੂੰ ਆਪਣੇ ਨਾਲ ਰੱਖਦਾ, ਬੱਚੇ ਬੜੇ ਪਿਆਰੇ ਆ, ਨਾਲੇ ਧਰਮੀ ਬੱਚੇ ਆ। ਰਾਜਾ ਇੱਕ ਦਿਨ ਸੈਰ ਨੂੰ ਨਿਕਲਿਆ, ਪਾਲਕੀ ਉੱਡਣ ਵਾਲੀ ਆ, ਪਰੀਆਂ ਚੱਕੇ ਲਿਜਾਂਦੀਆਂ, ਨਾਲ ਉਹਨਾਂ ਨੂੰ ਵੀ ਲੈ ਗਿਆ ਬਿਠਾ ਕੇ। ਅੱਗੇ ਬੜੀ ਸੁੰਦਰ ਝੀਲ ਸੀ, ਉਹ 'ਚ ਨਹਾਉਣ ਲੱਗਿਆ, ਉਹਦੇ ਕੋਈ ਜਿਹੜੀ ਮੁੰਦਰੀ ਸੀ ਜਿਹਦੇ ਕਰਕੇ ਉਹ ਸ਼ਕਤੀ ਸੀ, ਉਹ ਨਹਾਉਂਦਿਆਂ ਨਹਾਉਂਦਿਆਂ ਹੱਥ ਮਲਦਿਆਂ ਉਹ ਮੁੰਦਰੀ ਪਾਉਣ 'ਚ ਡਿੱਗ ਪਈ। ਪਰੀਆਂ ਗਾਇਬ, ਸਵਾਰੀ ਗਾਇਬ। ਰਾਜਾ ਬੜਾ ਦੁਖੀ, ਰਾਜੇ ਨੇ ਉੱਥੇ ਐਲਾਨ ਕੀਤਾ, ਕੋਈ ਮੇਰੀ ਮੁੰਦਰੀ ਕੱਢ ਦੇ ਪਾਣੀ 'ਚੋਂ, ਮੈਂ ਆਪਣੀ ਲੜਕੀ ਦਾ ਰਿਸ਼ਤਾ ਦੇ ਦਿਆਂਗਾ। ਲੜਕੀ ਦਾ ਰਿਸ਼ਤਾ, ਰਾਜੇ ਦੀ ਲੜਕੀ ਦਾ ਰਿਸ਼ਤਾ, ਕੌਣ ਆ ਜਿਹੜਾ ਨਹੀਂ ਲੈਣਾ ਚਾਹੁੰਦਾ? ਉੱਥੇ ਤੇ ਇਹ ਦੋਵੇਂ ਜਾਣੇ ਸੀ, ਹੋਰ ਕੋਈ ਕੋਲ ਹੈ ਨਹੀਂ ਸੀ। ਛੋਟਾ ਕਾਕਾ ਕਹਿੰਦਾ, ਰਾਜਾ ਮੁੰਦਰੀ ਮੈਂ ਲੱਭ ਦਿੰਦਾ, ਵਿਆਹ ਮੇਰੇ ਵੱਡੇ ਭਰਾ ਦਾ ਕਰਦੀ ਆਪਦੀ ਲੜਕੀ ਨਾਲ, ਜੇ ਸ਼ਰਤ ਮਨਜ਼ੂਰ ਹੈ ਤੇ ਮੈਂ ਲੱਭ ਦਿੰਦਾ। ਔਰ ਰਾਜਾ ਕੀ ਭਾਲੇ ਦੋ ਅੱਖਾਂ, ਉਹ ਕਹਿੰਦਾ, ਕਾਕਾ ਛੇਤੀ ਕਰ, ਮੈਂ ਤੇ ਕੁੜੀ ਵਿਆਹਣੀ ਆ, ਤੇ ਏਡਾ ਚੰਗਾ ਮੁੰਡਾ ਤੇ ਮੈਂ ਇਹਦੇ ਨਾਲ ਹੀ ਵਿਆਹ ਦਾਂਗਾ, ਤੇ ਤੂੰ ਮੈਨੂੰ ਮੁੰਦਰੀ ਲੱਭ ਕੇ ਦੇ। ਉਹ ਤੇ ਵੜ ਗਿਆ ਪਾਣੀ ਤੇ ਉਹਨੇ ਮੁੰਦਰੀ ਕੱਢ ਦਿੱਤੀ। ਲਓ ਰਾਜਾ ਮੁੰਦਰੀ, ਮੁੰਦਰੀ ਲੈ ਲਈ ਰਾਜੇ ਨੇ, ਸਵਾਰੀਆਂ ਆ ਗਈਆਂ, ਘਰ ਆ ਗਏ, ਲੜਕੀ ਦਾ ਵੱਡੇ ਕਾਕੇ ਨਾਲ ਵਿਆਹ ਕਰ ਦਿੱਤਾ, ਆਪਣਾ ਮੁਕਟ ਲਾ ਕੇ ਉਹਦੇ ਸਿਰ 'ਤੇ ਰੱਖ ਕੇ ਤੇ ਉਹਨੂੰ ਰਾਜਾ ਬਣਾ ਕੇ ਰਾਜ ਸਿੰਘਾਸਨ ਦੇ ਦਿੱਤਾ, ਨਾਲੇ ਲੜਕੀ ਨਾਲੇ ਰਾਜ ਸਿੰਘਾਸਨ। ਗੁਰੂ ਜਦੋਂ ਮਿਹਰਬਾਨ ਹੁੰਦਾ ਤੇ ਏਦਾਂ ਹੀ ਕਿਰਪਾ ਹੁੰਦੀ ਆ। ਚੌਥੇ ਪਾਤਸ਼ਾਹ ਤੇ ਤੀਸਰੇ ਪਾਤਸ਼ਾਹ ਏਦਾਂ ਹੀ ਮਿਹਰਬਾਨ ਹੋਏ ਸੀ, ਦਰਵਾਜ਼ੇ ਅੱਗੇ ਬੈਠੇ ਘੁੰਗਣੀਆਂ ਵੇਚਦੇ ਪਏ ਸੀ। ਆਪਣੇ ਘਰ ਵਾਲੀ ਮਾਤਾ ਨੂੰ ਸੱਚੇ ਪਾਤਸ਼ਾਹ ਪੁੱਛਿਆ ਸੀ ਕਿ ਲੜਕੀ ਜਵਾਨ ਆ ਤੇ ਕੋਈ ਲੜਕਾ ਵੇਖਿਆ ਕਿ ਨਹੀਂ ਸੰਗਤ ਵਿੱਚੋਂ, ਤੇ ਉਹ ਕਹਿੰਦੀ ਮੈਂ ਤੇ ਕੋਈ ਦੇਖਿਆ। ਸੱਚੇ ਪਾਤਸ਼ਾਹ ਕਹਿੰਦੇ ਤੂੰ ਮਾਂ ਆ, ਤੈਨੂੰ ਫਿਕਰ ਚਾਹੀਦਾ, ਤੈਨੂੰ ਵੇਖਣਾ ਚਾਹੀਦਾ ਸੀ ਲੜਕੀ ਵਾਸਤੇ। ਤੇ ਕਹਿੰਦੇ ਹੁਣ ਤੱਕ ਤਾਂ ਨਹੀਂ ਦੇਖਿਆ। ਕਹਿੰਦੇ ਫਿਰ ਜੇ ਕੋਈ ਹੈ ਧਿਆਨ 'ਚ ਦੱਸ। ਮਾਤਾ ਕਹਿੰਦੀ ਉਹ ਜਿਹੜਾ ਕਾਕਾ ਘੁੰਗਣੀਆਂ ਵੇਚਦਾ ਪਿਆ ਨਾ, ਇੱਦਾਂ ਦਾ ਹੋਏ ਤੇ ਚੰਗਾ, ਇੱਦਾਂ ਦਾ ਹੋਏ ਤੇ ਚੰਗਾ। ਸੱਚੇ ਪਾਤਸ਼ਾਹ ਕਹਿੰਦੇ ਇੱਦਾਂ ਦਾ ਤਾਂ ਫਿਰ ਇਹ ਹੀ ਆ। ਉਹਨੇ ਹੀ ਸੱਦ ਕੇ ਨੁਹਾ ਧੁਆ ਕੇ ਸੋਹਣੇ ਕੱਪੜੇ ਪਵਾ ਕੇ ਤੇ ਤੀਸਰੇ ਪਾਤਸ਼ਾਹ ਨੇ ਆਪਣੀ ਲੜਕੀ ਬੀਬੀ ਭਾਨੀ ਦਾ ਆਨੰਦ ਕਰਕੇ ਉਹਦੇ ਨਾਲ ਕਿੰਨੇ ਸਾਰੇ ਵਰ ਦੇ ਕੇ ਤੇ ਸਿੰਘਾਸਨ ਤੇ ਬਿਠਾ ਕੇ ਚੌਥਾ ਗੁਰੂ ਬਣਾ ਦਿੱਤਾ, ਤੇ ਆਪਣੀ ਉਮਰ ਵੀ ਦੇ ਦਿੱਤੀ, ਆਪਣਾ ਰਾਜ ਭਾਗ ਵੀ ਦੇ ਦਿੱਤਾ, ਆਪਣੀ ਸੰਗਤ ਵੀ, ਆਪਣਾ ਧਨ ਪਦਾਰਥ ਵੀ, ਸਾਰਾ ਕੁਛ ਦੇ ਦਿੱਤਾ। ਗੁਰੂ ਜਦੋਂ ਮਿਹਰਬਾਨ ਹੁੰਦਾ ਤੇ ਫਿਰ ਇੱਦਾਂ ਮਿਹਰਬਾਨ ਹੁੰਦਾ, ਜਦੋਂ ਧਰਮ ਕਰਦੇ ਹਾਂ ਤੇ ਧਰਮ ਫਿਰ ਇੱਦਾਂ ਬਰਕਤਾਂ ਘਰ ਵਿੱਚ ਲਿਆਉਂਦਾ, ਏਦਾਂ ਸੁੱਖ ਦਿੰਦਾ। ਇਹਨੇ ਚਾਰ ਪੜਾਅ ਧਰਮ ਦੇ ਪੂਰੇ ਕੀਤੇ ਤੇ ਅੱਜ ਫਿਰ ਇਹਨੂੰ ਜਦੋਂ ਇਹ ਰਾਜ ਦੀਆਂ ਸਹੂਲਤਾਂ ਮਿਲ ਗਈਆਂ ਤੇ ਫਿਰ ਉਹ ਜਿਹੜੀ ਮਾਂ ਸੀ ਨਾ, ਫਿਰ ਉਹਨੇ ਆਖਿਆ ਚੰਗਾ ਕਾਕਾ ਬੇਟਾ, ਚੱਲ ਫਿਰ ਮੈਂ ਹੁਣ ਚੱਲਦੀ ਆਪਣੇ ਘਰ। ਕਹਿੰਦਾ ਮਾਂ ਹੁਣ ਤੂੰ ਗੁਰੂ ਮਾਂ, ਰਾਜ ਮਾਂ, ਹੁਣ ਤੈਨੂੰ ਮੈਂ ਸੁੱਖ ਦੇਊਂਗਾ, ਹੋਰ ਸਾਨੂੰ ਗਿਆਨ ਦੀਆਂ ਗੱਲਾਂ ਸਾਖੀਆਂ ਧਰਮ ਬਾਰੇ ਦੱਸ। ਉਹ ਮਾਂ ਕਹਿੰਦੀ ਹੈ, ਕਾਕਾ ਵੀਰੇ ਬੱਚੇ ਤੂੰ ਮੈਨੂੰ ਸਿਆਣਿਆ ਨਹੀਂ ਹੈ, ਮੈਂ ਉਹ ਗਊ ਹਾਂ ਜਿਹਨੂੰ ਤੂੰ ਦਾਣੇ ਖਾਣ ਤੋਂ ਨਹੀਂ ਹਟਾਇਆ ਸੀ, ਮੈਂ ਤੈਨੂੰ ਇੱਥੋਂ ਤੱਕ ਪਹੁੰਚਾਉਣ ਆਈ ਸੀ, ਤੈਨੂੰ ਰਾਜ ਦਵਾ ਦਿੱਤਾ, ਹੁਣ ਤੂੰ ਰਾਜਾ ਬਣ ਗਿਆ, ਹੁਣ ਤੂੰ ਸੁੱਖ ਲੈ। ਧਰਮ ਤੇ ਕਰਮ ਇਹ ਦੋਵੇਂ ਪ੍ਰਾਣੀ ਨੂੰ ਇੰਨਾ ਉੱਚਾ ਚੱਕਦੇ ਆ, ਜਿਹੜਾ ਕੋਈ ਧਰਮ ਤਾਂ ਰਹੇਗਾ ਜੇ ਧਿਆਨ ਰੱਖਾਂਗੇ, ਤੇ ਜੇ ਧਿਆਨ ਨਹੀਂ ਰੱਖਾਂਗੇ ਧਰਮ ਨਹੀਂ ਰਹੇਗਾ। ਤੇ ਮੈਂ ਗੱਲ ਕਰਦਾ ਪਿਆ, ਫਿਰ ਜਦੋਂ ਅੱਗੇ ਤੁਰਿਆ ਤੇ ਉਹ ਜਿਹੜਾ ਘੋੜਾ ਸੀ ਨਾ ਉਹ ਬੋਲ ਪਿਆ, ਕਹਿੰਦਾ ਚੰਗਾ ਬਈ ਹੁਣ ਮੈਨੂੰ ਵੀ ਛੁੱਟੀ ਦੇ ਦੇ। ਉਹ ਕਹਿੰਦਾ ਤੂੰ ਵੀ? ਉਹ ਕਹਿੰਦਾ ਤੂੰ ਸਿਆਣਿਆ ਨਹੀਂ, ਮੈਂ ਉਹ ਸੱਪ ਆ ਜਿਹਨੂੰ ਤੂੰ ਆਪਣੇ ਪੱਟ ਦਾ ਮਾਸ ਦਿੱਤਾ ਸੀ, ਉਹ ਮੈਂ ਤੈਨੂੰ ਚੜਾ ਕੇ ਆਪਣੀ ਪਿੱਠ ਤੇ ਇੱਥੋਂ ਤੱਕ ਪਹੁੰਚਾਤਾ, ਰਾਜਾ ਬਣਾਤਾ, ਬਥੇਰੇ ਘੋੜੇ ਨੇ, ਹੁਣ ਮੈਂ ਵੀ ਜਾਣਾ। ਤੀਸਰਾ ਬੋਲਿਆ ਕਾਕਾ ਜਿਹੜਾ ਛੋਟਾ ਭਰਾ ਸੀ, ਉਹ ਕਹਿੰਦਾ ਵੀਰੇ ਆਪਾਂ ਰਲ ਕੇ ਦੋਵੇਂ ਰਾਜ ਕਰਾਂਗੇ, ਤੇਰੀ ਤੇ ਹੈਲਪ ਦੀ ਮਦਦ ਦੀ ਲੋੜ ਆ ਤੇ ਤੂੰ ਨਾ ਜਾ। ਕਹਿੰਦਾ ਮੈਂ ਉਹ ਡੱਡੂ ਆ ਜਿਹਨੂੰ ਸੱਪ ਦੇ ਮੂੰਹ 'ਚ ਛਡਾਇਆ, ਮੇਰਾ ਵੀ ਪਿੱਛੇ ਪਰਿਵਾਰ ਆ, ਮੈਂ ਇੱਥੋਂ ਤੱਕ ਤੈਨੂੰ ਪਹੁੰਚਾਤਾ, ਪਾਣੀ ਵਿੱਚ ਵੜ ਕੇ ਮੁੰਦਰੀ ਲੱਭ ਕੇ ਵਿਆਹ ਤੇਰਾ ਰਾਜ ਦੀ ਕੁੜੀ ਨਾਲ ਕਰਾਤਾ, ਰਾਜਾ ਤੂੰ ਹੁਣ ਬਣ ਗਿਆ, ਹੁਣ ਅਸੀਂ ਆਪਣੇ ਆਪਣੇ ਘਰਾਂ ਨੂੰ ਜਾਂਦੇ ਹਾਂ। ਧਰਮ ਤੇ ਕਰਮ ਇੰਨਾ ਉੱਚਾ ਚੱਕਦਾ, ਨਰਾਇਣ ਹਰੀ ਉਪਦੇਸ਼ ਵਿੱਚ ਲਿਖਿਆ, ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ ਸਤਿਗੁਰੂ ਦੇ ਜੀ ਸਮਝ ਕੇ ਜ਼ਰੂਰ ਪੜ੍ਹਿਆ ਕਰੋ, ਰਾਗੀ ਵੀ ਪੜ੍ਹਨ, ਜਥੇਦਾਰ ਵੀ ਪੜ੍ਹਨ, ਸਾਰੇ ਸੁਣੋ ਕਿ ਧਰਮ ਸਾਨੂੰ ਕਿੰਨਾ ਉੱਚਾ ਚੱਕਦਾ। ਅਸੀਂ ਅਰਦਾਸ ਤੇ ਰੋਜ਼ ਕਰਦੇ ਹਾਂ ਸਾਡਾ ਧਰਮ ਬਣਿਆ ਰਹੇ, ਪਰ ਧਿਆਨ ਤੂੰ ਨਹੀਂ ਕੋਈ ਰੱਖਦੇ। ਬਾਜ਼ਾਰ 'ਚੋਂ ਖਾਣਾ, ਕਿਸੇ ਬਹੀਏ ਦੇ ਹੱਥ ਦਾ ਖਾ ਲੈਣਾ, ਕਿਸੇ ਦਾ ਹੇਰਾ ਫੇਰੀ ਦਾ ਖਾਣਾ, ਕਿਸੇ ਦਾ ਲੂਣ ਖਾ ਲੈਣਾ, ਕਿਸੇ ਦੀ ਮੂੰਗਫਲੀ ਦੇ ਦਾਣੇ ਖਾ ਲਏ, ਕਿਸੇ ਦੇ ਮਟਰਾਂ ਦੇ ਛੋਲਿਆਂ ਦੇ ਦਾਣੇ ਖਾ ਲਏ, ਭਾਵੇਂ ਇੱਕ ਖਾਧਾ ਭਾਵੇਂ ਦੋ ਖਾਧੇ, ਜਿਹਨੇ ਭਜਨ ਨਹੀਂ ਪੁੱਛਿਆ, ਮਾਂ ਸ਼ਰਾਬ ਖਾਂਦਾ ਉਹਦੇ ਘਰ ਦਾ ਅੰਜਲ ਖਾ ਲਿਆ ਤੇ ਧਰਮ ਨਹੀਂ ਰਹਿੰਦਾ। ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਜਦੋਂ ਅਸੀਂ ਕਿਸੇ ਢਾਬੇ ਤੋਂ ਖਾਂਦੇ ਹਾਂ ਨਾ ਜਿੱਥੇ ਕੋਈ ਧਰਮ ਨਹੀਂ ਹੁੰਦਾ, ਜੂਠੇ ਭਾਂਡਿਆਂ 'ਚ ਖਾਂਦੇ ਹਾਂ, ਕਿਹਦਾ ਕਿਹਦਾ ਧਨ ਹੁੰਦਾ, ਕੌਣ ਕੌਣ ਪਰੋਸਣ ਵਾਲਾ, ਵਰਤਾਉਣ ਵਾਲਾ, ਬਣਾਉਣ ਵਾਲਾ ਹੁੰਦਾ, ਕਹਿੰਦੇ ਉਦੋਂ ਧਰਮ ਨਹੀਂ ਰਹਿੰਦਾ, ਸਮਝ ਲਓ ਕਿ ਜਿੰਨੇ ਉੱਥੋਂ ਖਾ ਲਿਆ ਉਹਦਾ ਝੁੱਗਾ ਹੀ ਉੱਜੜ ਗਿਆ, ਸਭ ਕੁਛ ਹੀ ਉੱਡ ਗਿਆ, ਉਹਦਾ ਸਾਰਾ ਕੁਛ ਹੀ ਖਤਮ ਹੋ ਗਿਆ। ਕੌਣ ਧਿਆਨ ਕਰਦਾ? ਧਰਮ ਕਿਹਨੂੰ ਪਿਆਰਾ? ਮੈਂ ਕਹਿੰਦਾ ਜੇ ਧਰਮ ਪਿਆਰਾ, ਰੁੱਖੀ ਸੁੱਖੀ ਭਾਵੇਂ ਘਰ ਦੀ, ਆਪਣੇ ਚੌਂਕੇ 'ਚ ਭਜਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਆਪਣੇ ਘਰ ਬਣਾ ਕੇ ਖਾਓ, ਸੋਧ ਰੱਖੋ। ਜੇ ਸੋਧ ਰੱਖਾਂਗੇ ਤਾਂ ਆਪੇ ਨਹੀਂ ਕਿਤੋਂ ਖਾਵਾਂਗੇ, ਜੇ ਸੋਧ ਨਹੀਂ ਹੋਏਗੀ ਤਾਂ ਆਪੇ ਸਾਡੀ ਜ਼ਬਾਨ ਲਲਚਾਏਗੀ, ਵੇ ਕਿਸੇ ਲੋਕਾਂ ਕੋਲ ਖਾਵਾਂਗੇ, ਆਪੇ ਨਹੀਂ ਧਰਮ ਰਹੂਗਾ। ਧਰਮ ਸਭ ਤੋਂ ਪਿਆਰਾ, ਸਿਰ ਜਾਏ ਤੇ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ, ਮੇਰਾ ਧਰਮ ਨਾ ਜਾਏ। ਲੋਕਾਂ ਨੇ ਸਿਰ ਤੇ ਦੇ ਦਿੱਤਾ, ਖੋਪੜੀਆਂ ਤੇ ਲਵਾ ਲਈਆਂ, ਪਰ ਧਰਮ ਨੂੰ ਨਹੀਂ ਛੱਡਿਆ, ਧਰਮ ਨਾਲ ਜੁੜੇ ਰਹੇ। ਔਰ ਸਿੱਖੋ ਗੁਰੂ ਨੂੰ, ਧਰਮ ਪਿਆਰਾ, ਜਿਹਨੂੰ ਧਰਮ ਪਿਆਰਾ ਉਹਦਾ ਸਾਰਾ ਕੁਛ, ਉਹਦਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ। ਧਰਮ ਰਹਿ ਜਾਏ, ਧਰਮ ਤਾਂ ਰਹੇਗਾ ਜੇ ਆਪਣੀ ਕਿਰਤ ਦਾ ਖਾਵਾਂਗੇ, ਧਰਮ ਤਾਂ ਰਹੇਗਾ ਜੇ ਆਪਣੇ ਹੱਕ ਤੇ ਰਵਾਂਗੇ, ਧਰਮ ਤਾਂ ਰਹੇਗਾ ਜੇ ਧਿਆਨ ਰੱਖਾਂਗੇ ਹਰ ਵੇਲੇ ਧਿਆਨ। ਮੈਂ ਕਹਿੰਦਾ ਜਿੱਦਣ ਧਿਆਨ ਉਖੜ ਗਿਆ ਨਾ, ਉਦਣ ਧਰਮ ਨਹੀਂ ਰਹਿਣਾ। ਧਰਮ ਸਭ ਤੋਂ ਬਰੀਕ ਚੀਜ਼ ਆ, ਧਰਮ ਨੂੰ ਮਾੜੀ ਦੀ ਠੇਸ ਲੱਗੀ ਤੇ ਇਹਨੇ ਨਹੀਂ ਰਹਿਣਾ, ਮਾੜੀ ਦੀ ਠੇਸ। ਝੂਠ ਬੋਲਿਆ, ਪਰਾਇਆ ਹੱਕ ਘਰ ਵਿੱਚ ਆ ਗਿਆ, ਕਿੱਦਾਂ ਵੀ ਆਇਆ ਫਿਰ ਧਰਮ ਨਹੀਂ ਰਹਿਣਾ। ਜੂਠਾ ਖਾਧਾ ਗਿਆ, ਧਰਮ ਨਹੀਂ ਰਹਿਣਾ। ਕਿਸੇ ਦੇ ਨਾਲ ਲੱਗ ਗਏ, ਧਰਮ ਨਹੀਂ ਰਹਿਣਾ। ਧਰਮ ਨਹੀਂ ਰਹਿੰਦਾ ਜੇ ਧਿਆਨ ਨਹੀਂ ਰੱਖਿਆ। ਮੈਂ ਗੱਲ ਇਹ ਕਰਦਾ ਪਿਆ ਕਿ ਧਰਮ ਸਭ ਤੋਂ ਛੋਟੀ ਤੇ ਬਾਰੀਕ ਚੀਜ਼ ਆ, ਤੇ ਧਰਮ ਤੁਹਾਡੇ ਹਿੱਸੇ ਆਇਆ। ਜੇ ਤੁਸੀਂ ਰੱਖ ਸਕਦੇ ਆ ਧਰਮ ਨੂੰ, ਤੇ ਧਰਮ ਤੁਹਾਨੂੰ ਸੁੱਖ ਦੇਵੇਗਾ, ਲੋਕ ਦੇ ਵੀ ਤੇ ਪਰਲੋਕ ਦੇ। ਇਹ ਛੱਡੇਗਾ ਨਹੀਂ, ਇਹ ਰਾਹ 'ਚ ਨਹੀਂ ਛੱਡੇਗਾ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਸਾਖੀ ਸੁਣਾਉਂਦੇ ਸੀ, ਕਈ ਵਾਰੀ ਸੁਣੀ ਆ। ਕੋਈ ਮੁਸਲਮਾਨ ਸੀ, ਉਹਦਾ ਇਹ ਧਰਮ ਤੇ ਨਹੀਂ ਸੀ, ਪਰ ਉਹਨੇ ਇਹ ਧਰਮ ਕੀਤਾ। ਕੋਈ ਗਊ ਸੀ, ਕੋਈ ਬੁੱਚੜ ਲੈ ਕੇ ਜਾ ਰਿਹਾ ਸੀ ਮਾਰਨ ਵਾਸਤੇ, ਉਹਨੇ ਪੈਸੇ ਦੇ ਕੇ ਛੁਡਾ ਲਏ ਕਿ ਗਊ ਤੇ ਦੁੱਧ ਦੇਣ ਵਾਲੀ ਲੱਗਦੀ ਆ, ਤੇ ਉਹਨੂੰ ਪੈਸੇ ਦੇ ਕੇ ਛੁਡਾ ਲਈ, ਪਾਲੀ, ਦੁੱਧ ਉਹਦਾ ਪੀਂਦੇ ਰਹੇ। ਅਕਸਰ ਉਹ ਜਦੋਂ ਗਊ ਚੜਾਈ ਕਰ ਗਈ, ਸਮਾਂ ਇਸ ਤਰ੍ਹਾਂ ਦਾ ਬਣਿਆ, ਹਿੰਦੁਸਤਾਨ ਤੇ ਪਾਕਿਸਤਾਨ ਦੀ ਜਦੋਂ ਵੰਡ ਹੋਈ, ਤੇ ਉਹ ਜਿਹੜਾ ਮੁਸਲਮਾਨ ਸੀ ਉਹ ਹੱਥ ਆ ਗਿਆ ਕੁਛ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਉਹਨੂੰ ਛੱਪੜ ਦੇ ਵਿੱਚ ਅੱਗ ਲਾ ਦਿੱਤੀ, ਸੁੱਟ ਕੇ ਛੱਪੜ ਦੇ ਵਿੱਚ, ਜਿਹੜਾ ਸਾਰਾ ਛੱਪੜ ਸੜ ਸੜ ਕੇ, ਬੱਲੀਆਂ ਬਾਲੇ ਬਾਂਸ ਸੜ ਸੜ ਕੇ ਵਿੱਚ ਡਿੱਗਦਾ ਰਿਹਾ, ਕੋਲੇ ਅੱਗ ਉੱਤੇ ਡਿੱਗਦੀ ਰਹੀ। ਉਹਨੂੰ ਜਦੋਂ ਬਚ ਗਿਆ ਤੇ ਉਹਨੂੰ ਪੁੱਛਿਆ ਗਿਆ ਕਿ ਤੂੰ ਕਿੱਦਾਂ ਬਚ ਗਿਆ? ਮੁਸਲਮਾਨ ਤੇ ਅੱਗ ਚ ਸੜੇ ਤੇ ਉਹ ਕਹਿੰਦਾ ਕਿ ਮੈਂ ਨਰਕਾਂ ਦਾ ਵਾਸੀ ਹੋ ਗਿਆ, ਨਾਪਾਕ ਹੋ ਗਿਆ, ਮੈਨੂੰ ਤੇ ਬੜੀ ਵੱਡੀ ਸਜ਼ਾ ਹੋ ਗਈ ਆ। ਜਦੋਂ ਉਹ ਬਚ ਗਿਆ ਤੇ ਉਹਨੂੰ ਪੁੱਛਿਆ ਗਿਆ, ਕਹਿੰਦਾ ਇੱਕ ਗਊ ਛਡਾਈ ਸੀ, ਉਹ ਗਊ ਮਰਤੇ ਕਦੋਂ ਦੀ ਗਈ ਸੀ, ਪਰ ਉਹ ਗਊ ਮੇਰੇ ਅੱਗੇ ਆ ਕੇ ਖਲੋ ਗਈ, ਮੈਨੂੰ ਉਹਨੇ ਸੇਕ ਨਹੀਂ ਲੱਗਣ ਦਿੱਤਾ। ਉਹ ਗਊ ਮੇਰੇ ਮੂੰਹ ਦੇ ਅੱਗੇ ਇੰਨੀ ਜ਼ੋਰ ਨਾਲ ਆਪਣੀ ਪੁੱਛ ਲਕਮਾਈ ਗਈ ਕਿ ਧੂੰਆਂ ਮੇਰੇ ਤੱਕ ਨਹੀਂ ਪਹੁੰਚਣ ਦਿੱਤਾ। ਜੇ ਧੂੰਆਂ ਹੀ ਅੰਦਰ ਜਾਂਦਾ ਮਰ ਮੈਂ ਤਾਂ ਵੀ ਜਾਣਾ ਸੀ, ਜੇ ਸੇਕ ਲੱਗਦਾ ਮਰ ਮੈਂ ਤਾਂ ਵੀ ਜਾਣਾ ਸੀ। ਨਾ ਉਹਨੇ ਸੇਕ ਲੱਗਣ ਦਿੱਤਾ, ਨਾ ਉਹਨੇ ਮੈਨੂੰ ਧੂੰਆਂ ਮੇਰੇ ਕੋਲ ਮੇਰੇ ਤੱਕ ਪਹੁੰਚਣ ਦਿੱਤਾ, ਤੇ ਰਿਹਾ ਮੈਂ ਉਸ ਘਰ ਅੱਗ ਦੇ ਵਿੱਚ, ਵਿੱਚ ਅੱਗ ਦੇ। ਤੇ ਕਿੱਦਾਂ ਬਚ ਗਿਆ? ਇਹ ਧਰਮ ਬਚਾਉਣ ਵਾਲਾ, ਇਹ ਧਰਮ ਹੀ ਹੈ ਜਿਹੜਾ ਬਚਾਉਣ ਵਾਲਾ। ਧਰਮ ਬੰਦੇ ਨੂੰ ਬਚਾਉਂਦਾ, ਮੈਂ ਗੱਲ ਇਹ ਕਰਦਾ, ਧਰਮ ਰਾਖੀ ਕਰਦਾ, ਧਰਮ ਸਾਡੇ ਅੱਗੇ ਕਵਚ ਆ। ਧਰਮੀ ਬੰਦੇ ਨੂੰ ਕੋਈ ਗੋਲੀ ਨਹੀਂ ਵਿੰਨ ਸਕਦੀ, ਕੋਈ ਸ਼ਸਤਰ ਨਹੀਂ ਕੱਟ ਸਕਦਾ, ਧਰਮੀ ਬੰਦੇ ਨੂੰ ਕੋਈ ਜੰਤਰ ਮੰਤਰ ਨਹੀਂ ਮਾਰ ਸਕਦਾ, ਧਰਮੀ ਬੰਦੇ ਨੂੰ ਦੁਨੀਆਂ ਦੀ ਕੋਈ ਪਾਵਰ ਨਹੀਂ ਮਾਰ ਸਕਦੀ। ਭਾਵੇਂ ਸਾਰਾ ਜੱਗ ਉਹਨੂੰ ਮਰਨ ਤੇ ਤੁਲ ਜਾਏ ਤਾਂ ਵੀ ਉਹਨੂੰ ਕੋਈ ਨਹੀਂ ਮਾਰ ਸਕਦਾ, ਪਰ ਜੇ ਉਹਨੇ ਆਪਣੇ ਧਰਮ ਦਾ ਜੇ ਉਹਨੇ ਖਿਆਲ ਰੱਖਿਆ ਹੋਇਆ। ਤੇ ਛੋਟਾ ਜਿਹਾ ਪਹਿਲਾਦ, ਉਹਦਾ ਪਿਓ ਉਹਦਾ ਵੈਰੀ, ਸਾਰਾ ਜਹਾਨ ਉਹਦਾ ਵੈਰੀ, ਉਹਨੂੰ ਕੋਈ ਨਹੀਂ ਮਾਰ ਸਕਿਆ। ਨਾਮਦੇਵ ਦਾ ਸਾਰਾ ਜਹਾਨ ਵੈਰੀ, ਕੋਈ ਨਹੀਂ ਮਾਰ ਸਕਿਆ। ਕਬੀਰ ਦਾ ਸਾਰਾ ਜਹਾਨ ਵੈਰੀ, ਜੇ ਰਾਜਾ ਵੈਰੀ ਤੇ ਸਾਰੇ ਵੈਰੀ, ਕੋਈ ਨਹੀਂ ਉਹਨੂੰ ਮਾਰ ਸਕਿਆ। ਧਰਮੀ ਬੰਦੇ ਨੂੰ ਕੋਈ ਨਹੀਂ ਮਾਰ ਸਕਦਾ, ਧਰਮ ਸਭ ਤੋਂ ਚੰਗੀ ਚੀਜ਼ ਆ, ਧਰਮ ਰੱਖਣਾ ਹੀ ਸਭ ਤੋਂ ਚੰਗੀ ਆ। ਸਾਡਾ ਧਰਮ ਕੀ ਆ? ਅਸੀਂ ਆਪਣੇ ਗੁਰੂ ਦੇ ਹੁਕਮ ਵਿੱਚ ਰਹਿਣਾ, ਅਸੀਂ ਆਪਣੇ ਗੁਰੂ ਦੀ ਖੁਸ਼ੀ ਵਾਸਤੇ ਹਰ ਵੇਲੇ ਕੁਰਬਾਨੀ ਕਰਦੇ ਰਹਿਣਾ, ਇਸ਼ਨਾਨ ਵੀ ਕਰਨਾ, ਤੁਰ ਕੇ ਵੀ ਜਾਣਾ। ਪਾਲਾ ਕੱਕਰ ਬਰਫ ਵਰਸੈ, ਭੀ ਗੁਰ ਦੇਖਣ ਜਾਈ, ਗੁਰੂ ਦਾ ਦਰਸ਼ਨ, ਗੁਰੂ ਦੀ ਖੁਸ਼ੀ, ਗੁਰੂ ਦਾ ਤਰਲਾ, ਗੁਰੂ ਨੂੰ ਮਨਾਉਣਾ, ਇਹ ਸਾਡਾ ਧਰਮ ਹੈ। ਆਪਣੇ ਹੱਕ ਤੇ ਰਹਿਣਾ, ਇਹ ਸਾਡਾ ਧਰਮ ਆ। ਸੁੱਚ ਸੋਧ ਰਹਿ ਜਾਏ, ਸਾਡਾ ਬਾਣਾ ਰਹਿ ਜਾਏ, ਸਾਡਾ ਖਾਣਾ ਰਹਿ ਜਾਏ, ਠੀਕ, ਇਹ ਸਾਡਾ ਧਰਮ ਆ। ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ, ਮੇਰਾ ਧਰਮ ਵਾਲੇ ਪਾਸੇ ਧਿਆਨ ਚਲ ਗਿਆ, ਮੇਰਾ ਸਮਾਂ ਇੱਥੇ ਹੀ ਲੱਗ ਗਿਆ। ਜੇ ਕੋਈ ਗੱਲ ਚੰਗੀ ਲੱਗੇ ਤੇ ਪੱਲੇ ਬੰਨ ਲਿਓ, ਨਹੀਂ ਤੇ ਮੈਨੂੰ ਮੇਰੀਆਂ ਵਾਪਸ ਕਰ ਦਿਓ। ਤੇ ਜਿਨ੍ਹਾਂ ਨੇ ਸਾਨੂੰ ਇਹ ਗਿਆਨ ਬਖਸ਼ਿਆ, ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ।